ਸਤਨਾਮ ਸ਼੍ਰੀ ਵਾਹਿਗੁਰੂ ਮਾਨ ਕਰੋ ਤੁਹਾਡੇ ਉੱਪਰ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੁੱਲਤੇ ਤੁਮ ਬਖਸ਼ਣ ਹਾਰੇ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਪਲਾਸ ਹੋਏ ਪੀ ਚੰਦਨ ਹੋਏ ਹੋਏ ਪੀ ਚੰਦਨ ਹੋਏ ਰਹ ਬਸੈ ਜੋ ਚੰਦਨ ਪਾਸ ਚੰਦਨ ਬਣ ਜਾਂਦੇ ਨੇ ਚੰਦਨ ਕੋ ਵਸਦੇ ਚੰਦਨ ਬਣ ਜਾਂਦੇ ਨੇ ਚੰਦਨ ਕੋ ਵਸਦੇ ਚੰਦਨ ਬਣ ਜਾਂਦੇ ਬਣ ਜਾਂਦੇ ਭੈਣਾ ਵਸਦੇ ਜਿਹੜੇ ਚੰਦਨ ਬਣ ਜਾਂਦੇ ਚੰਦਨ ਕੋਲ ਵਸਦੇ ਜਿਹੜੇ ਚੰਦਨ ਕੋਲ ਵਸਦੇ ਚੰਦਨ ਕੋਲ ਵਸਦੇ ਨੇ ਜਿਹੜੇ ਚੰਦਨ ਕੋਲ ਵਸਦੇ ਨੇ ਚੰਦਨ ਕਾ ਬਿਰਵਾ ਭਲਾ ਬੇੜਿਓ ਟਾਕ ਪਲਾਸ ਹੋਏ ਪੀ ਚੰਦਨ ਹੋਏ ਬਸੈ ਜੋ ਚੰਦਨ ਪਾਸ ਕਬੀਰ ਪਾਸ ਬਣਾਈ ਤੂੰ ਆਏ ਹਿੰਮਤ ਡੁੱਬੋ ਕੋਲ ਕਬੀਰ ਬਾਸ ਬਡਾਈ ਬੂਢਿਆ ਇਉਂ ਮਤ ਡੁੱਬੋ ਹੋਵੋ ਚੰਦਨ ਕਰ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕੀ ਲੈਣਾ ਵੱਡਿਆਂ ਬਣ ਕੇ ਮੇਰੀ ਵੀ ਚੰਗੀ ਹੁੰਦੀ ਭਗਵਾਨ ਨੂੰ ਧਾਰ ਗਰੀਬੀ ਮਨ ਸੇ ਮਿਲਣਾ ਭਗਵਾਨ ਨੂੰ ਧਾਰ ਲੈ ਗਰੀਬੀ ਮਨ ਸੇ ਬਹਿ ਗਿਆ ਲਾਲੋ ਦੇ ਘਰ ਜਾ ਕੇ ਸਭ ਰਿਸ਼ੀਆਂ ਦਾ ਮਾਣ ਤੋੜਿਆ, ਝੂਠੇ ਵੇਰ ਭੀਲਣੀ ਦੇ ਖਾ ਕੇ। ਸਤਸੰਗ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਜੋ ਗੁਰੂ ਮਾਨਿਓ ਗ੍ਰੰਥ ਚੇਤਨਾ ਮਾਰਚ ਦੇ ਇਸ ਮਹਾਨ ਗੁਰਮਤ ਸਮਾਗਮ ਦੇ ਪਹਿਲੇ ਦੀਵਾਨ ਵਿੱਚ ਹਾਜ਼ਰੀਆਂ ਭਰਨ ਵਾਸਤੇ ਪੁੱਜੇ ਹਾਂ ਸਾਰੇ। ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਬੜੀ, ਆਵਾਜ਼ ਬੜੀ ਥੋੜੀ ਆਈ, ਜਿਹਦੀ ਜ਼ਬਾਨ ਵਿੱਚ ਫਤਿਹ, ਜਿਹਦੀ ਜ਼ਬਾਨ ਉੱਤੇ ਫਤਿਹ, ਉਹਦੀ ਹਰ ਮੈਦਾਨ ਵਿੱਚ ਫਤਿਹ, ਜਿਹਦੀ ਰੱਗ ਵਿੱਚ ਫਤਿਹ, ਉਹਦੀ ਸਾਰੇ ਜੱਗ ਵਿੱਚ ਫਤਿਹ। ਇਸ ਕਰਕੇ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਬੜੇ ਪਿਆਰ ਵਿੱਚ ਕਾਫੀ ਸਮੇਂ ਤੋਂ ਸਤਿਗੁਰ ਦੇ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ। ਕੱਲ ਗੁਰੂ ਮਾਨਿਓ ਗ੍ਰੰਥ ਚੇਤਨਾ ਮਾਰਚ ਵਿੱਚ ਬਹੁਤ ਸੰਗਤ ਨੇ ਦੂਰੋਂ ਦੂਰੋਂ ਆ ਕੇ ਸ਼ਮੂਲੀਅਤ ਕੀਤੀ। ਸਾਰੇ ਸਮਾਗਮ ਦਾ ਭਰਪੂਰ ਆਨੰਦ ਮਾਣਿਆ ਆਪ ਸਰਬ ਸੰਗਤਾਂ ਨੇ। ਕੋਈ ਪਟਿਆਲੇ ਤੱਕ ਪੈਦਲ ਭੱਜਿਆ ਗਿਆ, ਨਾਲ ਨਾਲ ਸ਼ਬਦ ਪੜ੍ਹਦਾ ਪਿਆਰ ਵਿੱਚ ਝੂਮਦੇ ਹੋਏ ਸਾਰੇ। ਕੋਈ ਫਤਿਹਗੜ੍ਹ ਸਾਹਿਬ ਤੱਕ ਸਤਿਗੁਰ ਦੇ ਪਿਆਰ ਵਿੱਚ ਗਏ ਨੇ। ਇੱਥੇ ਇੱਕ ਮਾਤਾ 80 ਸਾਲਾਂ ਦੀ, ਉਹ ਫਤਿਹਗੜ੍ਹ ਸਾਹਿਬ ਤੱਕ ਪੈਦਲ ਹੀ ਗਈ ਆ। ਆਖੋ ਸਤਨਾਮ। ਇਹ 45-50 ਕਿਲੋਮੀਟਰ ਦਾ ਸਫ਼ਰ ਉਹਨੇ ਪੈਦਲ ਤੈਅ ਕੀਤਾ 10 ਘੰਟਿਆਂ। ਇਹ ਪਿਆਰ ਵਿੱਚ ਹੀ ਆ। ਹੁਣ ਉਹਨੂੰ ਓਦਾਂ ਕਹੋ ਵੀ ਓਦਾਂ ਭੱਜ ਕੇ ਜਾਏ, ਨਹੀਂ ਜਾਇਆ ਜਾਂਦਾ ਸੰਗਤ ਵਿੱਚ, ਗੁਰੂ ਸਾਹਿਬ ਵਿੱਚ ਆਪ ਵਰਤਦੇ ਨੇ ਇਹੋ ਜਿਹੇ ਪਿਆਰਿਆਂ ਦੇ ਜੋਸ਼ ਭਰ ਦਿੰਦੇ ਨੇ, ਚੇਤਨਤਾਈ ਗੁਰੂ ਸਾਹਿਬ ਭਰਦੇ ਨੇ, ਫਿਰ ਪਤਾ ਹੀ ਨਹੀਂ ਲੱਗਦਾ ਪਿਆਰ ਵਿੱਚ। ਦੱਸ ਅੱਗੇ ਵੀ ਅਰਜ ਕਰਦਾ ਹੁੰਦਾ, ਪੜ੍ਹਿਓ ਜਨਾ।
ਨਾ ਅੱਕਦੇ ਨਾ ਥੱਕਦੇ ਜਿਨ੍ਹਾਂ ਨੇ ਅੰਦਰੋਂ ਪ੍ਰੀਤਾਂ ਲਾਈਆਂ ਨੇ, ਨਾ ਅੱਕਦੇ ਨਾ ਥੱਕਦੇ ਜਿਨ੍ਹਾਂ ਨੇ ਅੰਦਰੋਂ ਪ੍ਰੀਤਾਂ ਲਾਈਆਂ ਨੇ,
ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ। ਦਿਲੋਂ ਹੋਵੇ ਪਿਆਰ ਕਰਨ ਵਾਲੇ ਬੜੇ ਨੇ, ਸ਼ਬਦਾਂ ਦਾ ਜਾਲ ਪਾਉਣ ਵਾਲਿਆਂ ਦੀ ਕਮੀ ਨਹੀਂ, ਪਰ ਅੰਦਰੋਂ ਪ੍ਰੀਤ ਕਿਸੇ ਵਿਰਲੇ ਦੇ ਮਨ ਵਿੱਚ ਹੁੰਦੀ ਹੈ। ਸੰਗਤ ਜੀ, ਵਿਰਲੇ ਹਨ ਨਾਮ ਦੇ ਵਪਾਰੀ, ਵਿਰਲੇ ਨੇ ਜਿਹੜੇ ਸਤਿਗੁਰ ਦੇ ਚਰਨਾਂ ਵਿੱਚ ਆਉਂਦੇ ਆ। ਸੱਚੇ ਪਾਤਸ਼ਾਹ, ਸਾਨੂੰ ਤੁਹਾਡਾ ਪਿਆਰ ਚਾਹੀਦਾ, ਬਸ ਹੋਰ ਕੋਈ ਇੱਛਾ ਨਹੀਂ। ਤੇ ਜਿਹੜੇ ਇੱਛਾ ਬਣਾ ਕੇ ਆ ਜਾਣ ਮਹਾਰਾਜ, ਆਪਣਾ ਬਣਾ ਲੈਂਦੇ ਨੇ, ਜ਼ਰੂਰ ਉਹਨਾਂ ਤੇ ਗੁਰਮੁਖਾਂ ਤੇ ਬਖਸ਼ਿਸ਼ਾਂ ਹੁੰਦੀਆਂ ਨੇ। ਜਿਵੇਂ ਆਪ ਜੀ ਸੁਣ ਰਹੇ ਸੋ ਨਾ ਬਾਬਾ ਜੀ ਕੋਲੋਂ ਕਿ ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਨ, ਉਹ ਲੋਹੇ ਉਹ ਕੰਚਨ ਕਰੇ ਉਹ ਕਰ ਲੈ ਆਪ ਸਮਾਨ। ਪਾਰਸ ਨੂੰ ਜੇ ਲੋਹੇ ਨਾਲ ਰਗੜਦੇ ਹੋ ਤੇ ਲੋਹਾ ਸੋਨਾ ਬਣ ਜਾਂਦਾ, ਉਸ ਅੱਠ ਧਾਤਾਂ ਨੂੰ ਸੋਨਾ ਬਣਾ ਸਕਦਾ। ਪਾਰਸ ਨੂੰ ਰਗੜੋ ਲੋਹੇ ਨਾਲ, ਸੋਨਾ ਬਣ ਜਾਏਗਾ, ਪਰ ਦੂਸਰਾ ਪਾਰਸ ਨਹੀਂ ਬਣੇਗਾ। ਪਾਰਸ ਸੋਨਾ ਤੇ ਬਣਾ ਸਕਦਾ ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਪਰ ਕਹਿੰਦੇ ਜਿਹੜੇ ਮਹਾਂਪੁਰਸ਼ ਕਮਾਈ ਵਾਲੇ ਨੇ, ਉਹ ਗੁਰੂ ਮਹਾਤਮਾ ਮਹਾਂਪੁਰਸ਼ ਆਪਣੇ ਸੇਵਕ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ, ਆਪਣਾ ਹੀ ਰੂਪ ਬਣਾ ਲੈਂਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਲਹਿਣਾ ਜੀ ਆਏ। ਸੰਗਤ ਜੀ, ਸਤਿਗੁਰ ਦਾ ਬੜਾ ਪਿਆਰ ਵਾਲਾ ਸੇਵਕ ਸੀ ਭਾਈ ਸੀ ਹਾਂ ਲਹਿਣਾ ਜੀ ਦੀ ਦੁਕਾਨ ਤੇ ਆਇਆ, ਆ ਕੇ ਕਹਿਣ ਲੱਗਾ ਆ ਮੇਰੇ ਕੋਲ ਇੱਕ ਟਕਾ, ਇਹਦਾ ਥੋੜਾ ਜਿਹਾ ਰਾਸ਼ਨ ਦੇ ਦਿਓ। ਭਾਈ ਲਹਿਣਾ ਜੀ ਦੁਕਾਨਦਾਰੀ ਕਰਦੇ ਸਨ, ਘਰ ਵਿੱਚ ਵਰਤਣ ਵਾਲਾ ਸਮਾਨ ਮਾੜਾ ਮੋਟਾ ਰਾਸ਼ਨ ਵਗੈਰਾ ਉਹੀ ਸੀ। ਉਹਨੂੰ ਪੁੱਛਿਆ ਦੋ ਟਕੇ ਆ ਇੱਕ ਟਕੇ ਦਾ ਕਿੰਨਾ ਕੁ ਸਮਾਨ ਆਏਗਾ, ਕਹਿੰਦਾ ਜਿੰਨਾ ਕੁ ਆਉਂਦਾ ਓਨਾ ਹੀ ਦੇ ਦੇ। ਕਈ ਦਿਨਾਂ ਪਿੱਛੋਂ ਅੱਜ ਮੇਰੇ ਤੇ ਮਿਹਰ ਹੋਈ ਆ ਮੇਰੇ ਸੱਚੇ ਪਾਤਸ਼ਾਹ ਦੀ, ਮੇਰੀ ਬੇਨਤੀ ਇਹਨੂੰ ਸੈੱਟ ਕਰੋ, ਸਾਊਂਡ ਨੂੰ ਇਹਦੀ ਆਵਾਜ਼ ਥੋੜੀ ਘਟਾਓ, ਇੱਕ ਜਗ੍ਹਾ ਸੈੱਟ ਕਰੋ। 7 ਸਾਲ ਦੇ ਸਾਊਂਡ ਲਾ ਰਹੇ ਹੋ, ਖਰਾਬ ਹੋਣਾ ਹੀ ਨਹੀਂ ਚਾਹੀਦਾ, ਤਜਰਬਾ ਹੀ ਬੜਾ ਹੋ ਜਾਂਦਾ। ਸੰਗਤ ਜੀ ਧਿਆਨ ਦਿਓ, ਭਾਈ ਲਹਿਣੇ ਦੀ ਦੁਕਾਨ ਤੇ ਆ ਕੇ ਸਿੰਹਾਂ ਕਹਿੰਦਾ ਮਹਾਰਾਜ, ਭਾਈ ਲਹਿਣੇ ਨੂੰ ਆ ਕੇ ਆਖਿਆ ਥੋੜਾ ਜਿਹਾ ਸਮਾਨ ਦੇ ਦਿਓ ਇੱਕ ਟਕੇ ਦਾ, ਮੇਰੇ ਤੇ ਮਹਾਰਾਜ ਤਰੁੱਠੇ ਨੇ, ਅੱਜ ਦਿਹਾੜੀ ਮਿਲੀ ਆ ਕਈ ਦਿਨਾਂ ਪਿੱਛੋਂ, 3 ਦਿਨ ਹੋ ਗਏ ਨੇ, ਨਾ ਕੁਝ ਮੈਂ ਖਾਧਾ ਨਾ ਮੇਰੇ ਘਰ ਵਾਲੀ ਨਹੀਂ ਛਕਿਆ ਕੁਛ, ਸਾਡੇ ਘਰ ਚ ਛੋਟਾ ਜਿਹਾ ਬੱਚਾ ਹੈ ਸਾਲਕ ਦਾ, ਨਾ ਉਹਨੇ ਦੁੱਧ ਪੀਤਾ, ਜਦੋਂ ਮਾਂ ਨੇ ਕੁਝ ਨਹੀਂ ਖਾਧਾ ਉਹਨੇ ਬੱਚੇ ਨੂੰ ਦੁੱਧ ਕਿੱਥੋਂ ਪਿਆਉਣਾ, ਤੇ ਥੋੜਾ ਜਿਹਾ ਰਾਸ਼ਨ ਦੇ ਦੇ। ਲੈਣਾ ਜੀ ਤੁਲ ਰਹੇ ਨੇ, ਸੋਚਦੇ ਨੇ ਕਈ ਦਿਨਾਂ ਤੋਂ ਇਹਨਾਂ ਨੇ ਰੋਟੀ ਨਹੀਂ ਖਾਧੀ, 3 ਦਿਨਾਂ ਪਿੱਛੋਂ ਅੱਜ ਪ੍ਰਸ਼ਾਦਾ ਮਿਲੇਗਾ। ਉਹ ਆਖਣ ਲੱਗੇ ਜਿੰਨਾ ਕੁ ਤੋਲਿਆ ਗਿਆ ਤੋਲ ਦਿੱਤਾ, ਉਹਨਾਂ ਨੇ ਇੱਕ ਬੁੱਕ ਵੱਧ ਪਾ ਦਿੱਤਾ ਵਿੱਚ ਆਟੇ ਦਾ ਭਰ ਕੇ। ਉਹ ਸਿੰਹਾਂ ਕਹਿਣ ਲੱਗਾ ਇਹ ਕੀ ਕੀਤਾ, ਆ ਇੱਕ ਬੁੱਕ ਆਟੇ ਦਾ ਵਧੇਰੇ ਕਿਉਂ? ਭਾਈ ਲੈਣਾ ਜੀ ਕਹਿਣ ਲੱਗੇ ਕਈ ਦਿਨ ਹੋ ਗਏ ਨੇ ਤੁਸੀਂ ਕੁਝ ਛਕਿਆ ਨਹੀਂ, ਇਹ ਜਿੰਨਾ ਕੁ ਤੁਹਾਡਾ ਆਟਾ ਆਇਆ ਇਹਦੇ ਨਾਲ ਤੇ ਮਸਾਂ ਹੀ 3 ਕੁ ਪ੍ਰਸ਼ਾਦੇ ਪੱਕਣਗੇ, 3 ਪ੍ਰਸ਼ਾਦੇ ਪੱਕਣਗੇ, ਕਈ ਦਿਨਾਂ ਦੇ ਅੱਗੇ ਭੁੱਖੇ ਹੋ, ਮੈਂ ਇੱਕ ਬੁੱਕ ਆਟੇ ਦਾ ਵੱਧ ਪਾ ਦਿੱਤਾ ਵੀ ਰੱਜ ਕੇ ਤੇ ਛਕ ਲਓਗੇ, ਤੁਹਾਡੇ 5-7 ਪ੍ਰਸ਼ਾਦੇ ਪੱਕ ਜਾਣ ਰੱਜ ਕੇ ਛਕੋਗੇ ਤਾਂ ਵੱਧ ਪਾਇਆ ਆਟਾ। ਉਸ ਵੇਲੇ ਸਿੰਹਾਂ ਕਹਿਣ ਲੱਗਾ ਇਹ ਜਿਹੜਾ ਬੁੱਕ ਆਟੇ ਦਾ ਵੱਧ ਭਰ ਕੇ ਪਾਇਆ ਨਾ ਇਹ ਬਾਹਰ ਕੱਢ ਲਓ, ਇਹਦੀ ਜ਼ਰੂਰਤ ਨਹੀਂ ਹੈ। ਕਹਿਣ ਲੱਗੇ ਕੀ ਗੱਲ? ਕਹਿੰਦੇ ਜੀ ਮੇਰੇ ਗੁਰੂ ਦਾ ਹੁਕਮ ਹੈ ਕਿ ਕਿਸੇ ਦਾ ਹੱਕ ਨਹੀਂ ਖਾਣਾ, ਮੇਰੀ ਕਮਾਈ ਹੈ ਇੱਕ ਟਕਾ, ਜਿੰਨਾ ਰਾਸ਼ਨ ਆਉਂਦਾ ਉਹਨਾਂ ਦੇ ਦਿਓ। ਮੈਂ ਅੱਜ ਜਿਹੜਾ ਬੁੱਕ ਆਟੇ ਦਾ ਤੁਸੀਂ ਪਾਇਆ ਇਹ ਨਹੀਂ ਰੱਖਣਾ, ਵਾਪਸ ਕੱਢ ਲਓ ਆਪਾਂ। ਭਾਈ ਲੈਣਾ ਜੀ ਬੜੇ ਹੈਰਾਨ, ਕਹਿੰਦੇ ਇੱਥੇ ਕਿਹੜਾ ਤੇਰਾ ਗੁਰੂ ਵਿੰਦਰ, ਤੂੰ ਇੱਕ ਬੁੱਕ ਆਟੇ ਦਾ ਲੈ ਜਾ, ਰੱਜ ਕੇ ਰੋਟੀ ਤੇ ਖਾ ਲਓਗੇ। ਉਹ ਕਹਿਣ ਲੱਗਾ ਨਹੀਂ ਮੇਰੇ ਸਤਿਗੁਰੂ, ਉਹ ਤੇ ਹਰ ਥਾਂ ਤੇ ਵੇਖਦੇ ਨੇ, ਤੁਹਾਨੂੰ ਤੇ ਪਤਾ ਹੀ ਨਹੀਂ, ਤੁਸੀਂ ਕਦੇ ਮਿਲੇ ਨਹੀਂ, ਤੁਸੀਂ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਕਦੇ ਦਰਸ਼ਨ ਹੀ ਨਹੀਂ ਕੀਤੇ। ਜੇ ਦਰਸ਼ਨ ਕੀਤੇ ਹੋਣ ਫਿਰ ਪਤਾ ਲੱਗੇ, ਮੇਰੇ ਸੱਚੇ ਪਾਤਸ਼ਾਹ ਹਮੇਸ਼ਾ ਮੇਰੇ ਨਾਲ ਰਹਿੰਦੇ ਨੇ। ਜਿਹੜਾ ਆਪਣੇ ਗੁਰੂ ਨੂੰ ਹਮੇਸ਼ਾ ਅੰਗ ਸੰਗ ਸਮਝਦਾ ਗੁਰਮੁਖ, ਉਹ ਗਲਤੀ ਕਰੇਗਾ ਕਿਵੇਂ, ਝੂਠ ਬੋਲੇਗਾ ਕਿਵੇਂ, ਉਹ ਚੋਰੀ ਕਰੇਗਾ ਕਿਵੇਂ, ਉਹ ਕਿਸੇ ਦੀ ਵੱਟ ਕਿਵੇਂ ਵੱਢੇਗਾ, ਉਹ ਕਦੇ ਮਾੜਾ ਕੰਮ ਕਰ ਹੀ ਨਹੀਂ ਸਕਦਾ ਜਿਹੜਾ ਗੁਰੂ ਨੂੰ ਅੰਗ ਸੰਗ ਸਮਝੇ। ਬਸ ਇੰਨੀਓ ਹੀ ਜੁਗਤ ਕੋਈ ਆਪਣੇ ਜੀਵਨ ਵਿੱਚ ਲੈ ਆਵੇ, ਧਰਮੀ ਬਣ ਜਾਏਗਾ। ਜਿਹੜਾ ਆਪਣੇ ਗੁਰੂ ਨੂੰ ਅੰਗ ਸੰਗ ਸਮਝਦਾ ਕਦੇ ਗਲਤੀ ਨਹੀਂ ਕਰੇਗਾ, ਕਦੇ ਪਾਪ ਨਹੀਂ ਕਰੇਗਾ, ਕਦੇ ਝੂਠ ਨਹੀਂ ਬੋਲੇਗਾ, ਬਸ ਇੰਨੀ ਗੱਲ ਹੀ ਕੋਈ ਸਮਝ ਲਵੇ ਤੇ ਜੀਵਨ ਬਣ ਗਿਆ। ਮੇਰੇ ਗੁਰੂ, ਮੇਰੇ ਸਤਿਗੁਰੂ, ਮੇਰੇ ਅੰਗ ਸੰਗ ਨੇ ਹਮੇਸ਼ਾ ਮੈਨੂੰ ਵੇਖਦੇ ਨੇ। ਉਸ ਵੇਲੇ ਭਾਈ ਸਿੰਘਾ ਕਹਿਣ ਲੱਗਾ ਲੈਣਿਆ, ਉਹ ਤਾਂ ਸਭ ਦੋ ਦਿਲਾਂ ਦੀਆਂ ਜਾਣੇ, ਗੁਰੂ ਮੇਰਾ ਅੰਤਰ ਜਾਮੀ ਹੈ, ਉਹ ਤਾਂ ਸਭ ਦੋ ਦਿਲਾਂ ਦੀਆਂ ਜਾਣੇ, ਗੁਰੂ ਮੇਰਾ ਅੰਤਰ ਜਾਮੀ ਹੈ, ਉਹ ਤਾਂ ਸਭ ਦੋ ਦਿਲਾਂ ਦੀਆਂ ਜਾਣੇ, ਗੁਰੂ ਮੇਰਾ ਅੰਤਰ ਜਾਮੀ ਹੈ, ਉਹ ਤਾਂ ਸਭ ਦੋ ਬੋਲੋ ਸਾਰੇ ਗੁਰੂ ਮੇਰਾ ਅੰਤਰ ਜਾਮੀ ਹੈ, ਉਹ ਤਾਂ ਸਭ ਦੋ ਦਿਲਾਂ ਜਾਣੇ, ਗੁਰੂ ਮੇਰਾ ਅੰਤਰ ਜਾਮੀ ਹੈ, ਉਹ ਤਾਂ ਸਭ ਦੋ ਦਿਲਾਂ ਜਾਣੇ, ਗੁਰੂ ਮੇਰਾ ਅੰਤਰ ਜਾਮੀ ਹੈ, ਹਾਂਜੀ ਅੰਤਰ ਜਾਮੀ ਹੈ, ਅੰਤਰ ਜਾਮੀ ਹੈ, ਅੰਤਰ ਜਾਮੀ ਹੈ, ਗੁਰੂ ਮੇਰਾ ਅੰਤਰ ਜਾਮੀ ਹੈ। ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਮੇਰੇ ਸਤਿਗੁਰੂ ਹਮੇਸ਼ਾ ਮੇਰੇ ਅੰਗ ਸੰਗ ਨੇ, ਮੈਨੂੰ ਵੇਖਦੇ ਨੇ, ਮੇਰੇ ਨਾਲ ਨੇ ਹਮੇਸ਼ਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਹਮੇਸ਼ਾ ਕੋਲ ਨੇ, ਨੇੜੇ ਨੇ, ਮੈਨੂੰ ਵੇਖਦੇ ਨੇ। ਆ ਜਿਹੜਾ ਆਟਾ ਪਾਇਆ ਬਾਹਰ ਕੱਢ ਲੈ, ਕਿਸੇ ਦਾ ਹੱਕ ਨਹੀਂ ਖਾਣਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ। ਕਹਿੰਦੇ ਪਰਾਇਆ ਹੱਕ ਮੁਸਲਮਾਨ ਖਾਂਦਾ, ਉਹਦੇ ਵਾਸਤੇ ਸੂਰ ਖਾਣ ਦੇ ਬਰਾਬਰ ਹੈ। ਮੁਸਲਮਾਨ ਮਰ ਜਾਣਗੇ ਜਿਹੜੇ ਪੱਕੇ ਨੇ, ਸੂਰ ਦਾ ਮਾਸ ਨਹੀਂ ਖਾਂਦੇ, ਤੇ ਜਿਹੜੇ ਹਿੰਦੂ ਨੇ ਉਹ ਕਦੇ ਗਾਂ ਨਹੀਂ ਖਾਂਦੇ, ਉਹ ਗਾਂ ਨੂੰ ਮਾਤਾ ਕਹਿੰਦੇ ਆ। ਕਹਿੰਦੇ ਜੇ ਹਿੰਦੂ ਪਰਾਇਆ ਹੱਕ ਖਾਵੇ ਉਹਦੇ ਵਾਸਤੇ ਗਾਂ ਖਾਣ ਦੇ ਬਰਾਬਰ ਹੈ, ਤੇ ਗੁਰੂ ਪੀਰ ਹਾਮੀ ਨਹੀਂ ਭਰਦੇ ਉਹਦੀ ਜਿਹੜਾ ਪਰਾਇਆ ਹੱਕ ਖਾਣ ਵਾਲਾ। ਗੁਰਮੁਖੋ, ਕਈਆਂ ਪ੍ਰੇਮੀਆਂ ਨੇ ਇਸ ਪੰਗਤੀ ਦੇ ਅਰਥ ਏਦਾਂ ਵੀ ਕੀਤੇ ਨੇ ਕਿ ਹਿੰਦੂਆਂ ਨੇ ਤੇ ਬਣਾ ਲਈ ਗਾਂ ਆਪਣੀ, ਤੇ ਮੁਸਲਮਾਨਾਂ ਨੇ ਸੂਰ ਤੇ ਕਬਜ਼ਾ ਕਰ ਲਿਆ। ਉਹ ਕਹਿੰਦੇ ਨੇ ਸੂਰ ਦਾ ਮਾਸ ਨਹੀਂ ਖਾਣਾ, ਅਸੀਂ ਗਾਂ ਖਾ ਸਕਦੇ ਹਾਂ, ਮੁਸਲਮਾਨ ਕਹਿੰਦੇ ਨੇ। ਤੇ ਸਤ ਸੰਗਤ ਜੀ ਜਿਹੜੇ ਹਿੰਦੂ ਨੇ ਉਹ ਕਹਿੰਦੇ ਗਾਂ ਦਾ ਮਾਸ ਨਹੀਂ ਖਾਣਾ, ਅਸੀਂ ਸੂਰ ਖਾ ਸਕਦੇ ਹਾਂ। ਪਰ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਦਾ ਬਚਨ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਕਹਿੰਦੇ ਕਿਸੇ ਦੇ ਜਿਉਣ ਦਾ ਹੱਕ ਖੋਣ ਦਾ ਅਧਿਕਾਰ ਤੈਨੂੰ ਕਿੰਨੇ ਦਿੱਤਾ? ਤੂੰ ਜਿਉਂਦੇ ਜੀਵਾਂ ਨੂੰ ਮਾਰ ਰਿਹਾ ਹੈ, ਜੇ ਤੂੰ ਮਰਿਆ ਨੂੰ ਜਵਾ ਨਹੀਂ ਸਕਦਾ, ਜੇ ਮੋਏ ਵਿੱਚ ਸਵਾਸ ਨਹੀਂ ਪਾ ਸਕਦਾ, ਤੇ ਜਿਉਂਦੇ ਨੂੰ ਮਾਰਨ ਦਾ ਹੱਕ ਤੈਨੂੰ ਕਿੰਨੇ ਦਿੱਤਾ? ਇਹ ਅਧਿਕਾਰ ਤੈਨੂੰ ਕਿੰਨੇ ਦਿੱਤਾ? ਕਿਸੇ ਦੇ ਜਿਉਣ ਦਾ ਹੱਕ ਖੋਣ ਦਾ ਅਧਿਕਾਰ। ਸਤਸੰਗ ਜੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਉਹ ਪਰਾਇਆ ਹੱਕ ਜਿਉਣ ਦਾ ਹੱਕ ਖੋ ਰਹੇ ਨੇ। ਹਿੰਦੂ ਸੂਰ ਖਾ ਲੈਂਦੇ ਨੇ, ਮੁਸਲਮਾਨ ਗਾਂ ਖਾ ਲੈਂਦੇ ਨੇ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਪੀਰ ਹਾਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ। ਗੁਰੂ ਪੀਰ ਉਹਦੀ ਹਾਮੀ ਨਹੀਂ ਭਰਦੇ ਜਿਹੜਾ ਮੁਰਦਾ ਖਾਂਦਾ। ਮੁਰਦਾਰ ਦਾ ਭਾਵ ਹੈ ਮੁਰਦਾ। ਜਿਹੜੇ ਲੋਕ ਕਈ ਕਹਿੰਦੇ ਨੇ ਵੀ ਮਾਸ ਖਾਣਾ ਠੀਕ ਆ, ਮਾਸ ਖਾ ਲੈਣਾ ਚਾਹੀਦਾ। ਜੇ ਇਸ ਪੰਕਤੀ ਨੂੰ ਪਹਿਲੇ ਅਰਥ ਵੀ ਕਰ ਲਓ ਵੀ ਪਰਾਇਆ ਹੱਕ ਖਾਣਾ ਮਾੜਾ, ਤੇ ਨਾਲ ਇਹ ਵੀ ਬਚਨਾ ਵੀ ਗੁਰੂ ਪੀਰ ਉਹਦੀ ਜਿਹੜਾ ਪਰਾਇਆ ਹੱਕ ਖਾਂਦਾ ਹੈ ਉਹਦੇ ਵਾਸਤੇ ਪਰਾਇਆ ਹੱਕ ਖਾਣਾ ਮੁਰਦਾਰ ਖਾਣ ਦੇ ਬਰਾਬਰ ਹੈ, ਮੁਰਦਾ ਖਾਣ ਦੇ ਬਰਾਬਰ ਹੈ। ਇਹਦਾ ਭਾਵ ਇਹੀ ਹੈ ਨਾ ਵੀ ਮੁਰਦਾ ਖਾਣਾ ਮਾੜਾ। ਪਰਾਇਆ ਹੱਕ ਖਾਂਦਾ ਸਮਝ ਲਓ ਮੁਰਦਾ ਖਾ ਰਿਹਾ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਮੁਰਦਾ ਖਾਣਾ ਮਾੜਾ। ਹੁਣ ਮੁਰਗਾ ਜਿਉਂਦਾ ਥੋੜਾ ਖਾਂਦੇ ਨੇ, ਲੋਕ ਮਾਰ ਕੇ ਖਾਂਦੇ ਨੇ। ਬੱਕਰਾ ਜਿਉਂਦਾ ਖਾਂਦੇ ਨੇ, ਬੜੇ ਸਿੱਖ ਵੀ ਖਾਈ ਜਾਂਦੇ ਨੇ, ਤੇ ਮੁਰਗ ਬੱਕਰਾ ਜਿਉਂਦਾ ਥੋੜਾ ਖਾਧਾ ਜਾਏਗਾ। ਜਿਹੜਾ ਵੀ ਮਾਸ ਖਾਧਾ ਜਾਏਗਾ ਉਹਨੂੰ ਮਾਰਨਾ ਪਏਗਾ ਨਾ ਪਹਿਲਾਂ, ਤੇ ਮੁਰਦਾਰ ਖਾਣਾ ਡਾਇਰੈਕਟ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮਾੜਾ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ ਵੀ ਮਾਸ ਖਾਓ ਨਹੀਂ ਖਾਣਾ? ਤੇ ਹੋਰ ਕੀ ਹੈ ਭਾਈ, ਸੱਚੇ ਪਾਤਸ਼ਾਹ ਦਾ ਬਚਨ ਇਹੀ ਹੈ ਵੀ ਮੁਰਦਾਰ ਖਾਣਾ ਮਾੜਾ ਹੈ। ਪਰਾਇਆ ਹੱਕ ਖਾ ਰਿਹਾ ਸਮਝ ਲੈ ਤੂੰ ਮੁਰਦਾ ਖਾ ਰਿਹਾ, ਮੁਰਦਾ ਮਾੜਾ ਖਾਣਾ। ਮਾਰੇ ਤੋਂ ਬਿਨਾਂ ਕੋਈ ਜੀਵ ਖਾਧਾ ਨਹੀਂ ਜਾਂਦਾ, ਜਿਉਂਦੇ ਥੋੜਾ ਖਾਂਦੇ ਨੇ, ਮਾਰ ਮਾਰਨੇ ਪੈਂਦੇ ਨੇ। ਤੇ ਸਤਸੰਗ ਜੀ, ਸਿੰਹਾ ਕਹਿਣ ਲੱਗਾ ਮੇਰੇ ਗੁਰੂ ਦਾ ਹੁਕਮ ਹੈ, ਮੈਂ ਪਰਾਇਆ ਹੱਕ ਨਹੀਂ ਖਾਣਾ। ਕੱਢ ਲੈ ਆਟਾ ਜਿਹੜਾ ਪਾਇਆ ਇਹਦੇ ਵਿੱਚ, ਆਟਾ ਬਾਹਰ ਕੱਢ ਲਿਆ। ਲੈਣਾ ਜੀ ਪ੍ਰਭਾਵਿਤ ਹੋਏ, ਧੰਨ ਹੈ ਸਿੱਖ, ਇਹਨੇ ਇੱਕ ਬੁੱਕ ਆਟੇ ਦਾ ਵੱਧ ਪਾਇਆ ਕਢਾ ਦਿੱਤਾ, ਦੁਕਾਨ ਬੰਦ ਕਰ ਦਿੱਤੀ। ਕਹਿੰਦੇ ਵੇਖਾਂ ਤੇ ਸਹੀ ਇਹਦਾ ਘਰ ਕਿਹੋ ਜਿਹਾ, ਇਹ ਕਿੱਦਾਂ ਰਹਿੰਦਾ ਆਪਣੇ ਘਰ ਵਿੱਚ ਆਪਣੇ ਪਰਿਵਾਰ ਵਿੱਚ। ਸੰਗਤ ਜੀ, ਮੈਂ ਬੜੀ ਵਾਰੀ ਆਪ ਜੀ ਦੇ ਚਰਨਾਂ ਵਿੱਚ ਇਹ ਅਰਜ ਕੀਤੀ ਹੈ ਕਿ ਸਾਡਾ ਜੀਵਨ ਐਸਾ ਹੋਵੇ, ਸਾਡੇ ਜੀਵਨ ਵੱਲ ਵੇਖ ਕੇ ਦੂਸਰੇ ਦਾ ਜੀਵਨ ਬਣ ਜਾ, ਕਹਿਣਾ ਪਵੇ ਹੀ ਨਹੀਂ, ਸਾਡਾ ਜੀਵਨ ਹੀ ਪ੍ਰਚਾਰ ਹੋਵੇ। ਭਾਈ ਲੈਣੇ ਦਾ ਜੀਵਨ ਲੈਣਾ ਸੀਹੇ ਦੇ ਜੀਵਨ ਤੋਂ ਹੀ ਪ੍ਰਭਾਵਿਤ ਹੋਇਆ, ਪ੍ਰਭਾਵਿਤ ਇੰਨਾ ਹੋ ਗਿਆ ਕਿ ਇਹਨੇ ਪਰਾਇਆ ਹੱਕ ਮੇਰਾ ਇੱਕ ਬੁੱਕਾ ਆਟੇ ਦੀ ਬਾਹਰ ਕੱਢ ਦਿੱਤੀ। ਇਹ ਕਿਹੋ ਜਿਹਾ ਸਿੱਖ ਹੈ, ਵੇਖਾਂ ਤੇ ਸਹੀ ਇਹਦਾ ਘਰ ਕਿਹੋ ਜਿਹਾ। ਲੈਣਾ ਜੀ ਮਗਰ ਆ ਗਿਆ। ਉਹ ਜਦੋਂ ਘਰ ਆਇਆ, ਘਰ ਵਾਲੀ ਨੂੰ ਆਂਦਾ ਭਾਗਵਾਨ ਨੇ ਅੱਜ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਹੈ, ਆ ਵੇਖ ਰਾਸ਼ਨ ਲੈ ਆਇਆ, ਲੈ ਪਕਾ ਪ੍ਰਸ਼ਾਦੇ ਨਾਲੇ ਬੱਚਾ ਦੁੱਧ ਪੀਏਗਾ, ਤੂੰ ਰੋਟੀ ਖਾਏਗੀ ਫਿਰ ਬੱਚੇ ਨੂੰ ਦੁੱਧ ਪਿਆਏਗੀ। ਪ੍ਰਸ਼ਾਦਾ ਪਕਾਇਆ ਸੰਗਤ ਜੀ, ਤਿੰਨ ਪ੍ਰਸ਼ਾਦੇ ਪੱਕੇ, ਧਿਆਨ ਦੇਣਾ। ਭਾਈ ਲਹਿਣਾ ਜੀ ਵੇਖ ਰਹੇ ਨੇ, ਲਹਿਣਾ ਜੀ ਬਾਹਰਲੇ ਪਾਸੇ ਜਾ ਕੇ ਖਲੋ ਗਏ, ਤੇ ਛੋਟੀ ਜੀ ਮੋਰੀ ਸੀ, ਖਿੜਕੀ ਕਹਿ ਲਓ, ਕੱਚਾ ਜਿਹਾ ਘਰ, ਉਹਦੇ ਵਿੱਚ ਖਲੋ ਕੇ ਵੇਖ ਰਹੇ ਨੇ। ਤਿੰਨ ਪ੍ਰਸ਼ਾਦੇ ਉਹਦੀ ਘਰ ਵਾਲੀ ਨੇ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਪਕਾਏ। ਪਤੀ ਵਰਤਾ ਧਰਮ ਵਿੱਚ ਰਹਿਣ ਵਾਲੀਆਂ ਬੀਬੀਆਂ ਭੈਣਾਂ ਨੇ ਜਿਹੜੀਆਂ, ਉਹ ਪਤੀ ਦੇ ਹੁਕਮ ਦੀ ਪਾਲਣਾ ਕਰਦੀਆਂ ਨੇ, ਉਹਦੀ ਕਮਾਈ ਤੇ ਸੰਤੁਸ਼ਟ ਨੇ ਜਿਹੜੀ ਦਸਾਂ ਨੌਵਾਂ ਦੀ ਕਰਦਾ ਹੈ। ਕਦੇ ਲਾਂਭਾ ਨਹੀਂ ਦਿੰਦੀਆਂ ਵੀ ਦੂਜਾ ਵੇਖੋ ਉਹਦਾ ਐਡਾ ਘਰ ਹੈ, ਉਹਨੇ ਆਹ ਬਣਾ ਲਿਆ, ਉਹਨੇ ਆਹ ਬਣਾ ਲਿਆ, ਇਹ ਕਦੇ ਨਹੀਂ ਕਹਿੰਦੀਆਂ ਜਿਹੜੀਆਂ ਗੁਰਮੁਖ ਨੇ। ਉਹਦੀ ਜਿੰਨੀ ਕਮਾਈ ਹੋਵੇ ਉਹਦੇ ਵਿੱਚ ਹੀ ਸੰਤੁਸ਼ਟ ਨੇ, ਉਹਦੇ ਚ ਹੀ ਗੁਜ਼ਾਰਾ ਕਰਦੀਆਂ। ਤੇ ਸੰਗਤ ਜੀ, ਉਹਦੀ ਘਰ ਵਾਲੀ ਬੀਬੀ ਨੇ ਤਿੰਨ ਪ੍ਰਸ਼ਾਦੇ ਪਕਾਏ, ਬੜੀ ਖੁਸ਼ ਹੈ, ਲੈ ਕੇ ਆ ਕੇ ਰੱਖ ਲੈ ਵਿਚਾਲੇ, ਲਓ ਜੀ ਦੋ ਤੁਸੀਂ ਛਕ ਲਓ, ਇੱਕ ਮੈਂ ਛਕ ਲੈਂਦੀ। ਉਹ ਕਹਿਣ ਲੱਗਾ ਭਾਗਵਾਨ ਨੇ ਤੂੰ ਬੱਚੇ ਨੂੰ ਦੁੱਧ ਪਿਆਉਣਾ ਹੈ, ਤੂੰ ਦੋ ਛਕ ਲੈ, ਮੈਂ ਇੱਕ ਛਕ ਲੈਂਦੀ। ਕਹਿੰਦੀ ਨਾ ਜੀ, ਤੁਸੀਂ ਦੋ ਛਕੋ ਕਿਉਂਕਿ ਤੁਸੀਂ ਸਵੇਰੇ ਫਿਰ ਕੰਮ ਤੇ ਜਾਣਾ, ਤੁਸੀਂ ਅੱਜ ਸਾਰਾ ਦਿਨ ਹੱਡ ਭੰਨ ਕੇ ਕਮਾਈ ਕੀਤੀ ਆ, ਤੁਸੀਂ ਦੋ ਸ਼ੱਕ ਲਓ, ਮੈਂ ਇੱਕ ਸ਼ੱਕ ਲਈ। ਆਪਸ ਚ ਗੱਲਾਂ ਕਰ ਰਹੇ ਨੇ, ਉਹ ਕਹਿੰਦਾ ਤੂੰ ਦੋ ਸ਼ੱਕ ਲੈ, ਉਹ ਆਖ ਰਹੀ ਤੁਸੀਂ ਦੋ ਸ਼ੱਕ ਲਓ। ਇਹਨੇ ਨੂੰ ਬਾਹਰ ਇੱਕ ਫਕੀਰ ਰਮਤਾ ਸਾਧੂ ਆ ਗਿਆ, ਕਹਿੰਦਾ ਗੁਰੂ ਨਾਨਕ ਦੇਵ ਸਿੱਖੋ ਸਾਰਾ ਪਿੰਡ ਫਿਰ ਲਿਆ, ਕਿਸੇ ਨੇ ਮੈਨੂੰ ਕੁਛ ਨਹੀਂ ਦਿੱਤਾ ਖਾਣ ਨੂੰ। ਮੈਨੂੰ ਦੱਸਿਆ ਇੱਥੇ ਗੁਰੂ ਕੇ ਸਿੱਖ ਰਹਿੰਦੇ ਨੇ, ਤੇ ਮੈਂ ਇਹ ਸੁਣਿਆ ਹੈ ਜਿਹੜੇ ਬਾਬੇ ਨਾਨਕ ਦੇ ਨੇ ਬਣ ਗਏ ਨੇ ਨਾ, ਉਹ ਕਦੇ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੇ। ਜਿਹੜੇ ਗੁਰੂ ਦੇ ਸਿੱਖ ਨੇ ਉਹ ਦਾਰਾ ਇਹਨੂੰ ਖਾਲੀ ਨਹੀਂ ਮੋੜਦੇ। ਅਸੀਂ ਮੈਂ ਤੁਹਾਡੇ ਦਰ ਤੇ ਆ ਕੇ ਅਲਖ ਜਗਾਈ ਹੈ ਤੇ ਮੇਰੀ ਝੋਲੀ ਭਰ ਦਿਓ, ਭੁੱਖ ਲੱਗੀ ਹੈ, ਰੋਟੀ ਖਾਣੀ। ਕਹਿੰਦੇ ਲੈ ਭਗਵਾਨ ਨੇ ਕਰਤਾ ਮਾਰਨ ਨੇ ਫੈਸਲਾ, ਤਿੰਨ ਸੀ ਇੱਕ ਹੁਣ ਤੂੰ ਛੱਕ ਲੈ, ਇੱਕ ਮੈਂ ਛੱਕ ਲੈਣਾ ਤੇ ਇੱਕ ਉਹਨੂੰ ਦੇ ਦਿੰਦੇ। ਲੋ ਦੋਵੇਂ ਪ੍ਰਸ਼ਾਦੇ ਰੱਖ ਲੈ। ਇੱਕ ਪ੍ਰਸ਼ਾਦਾ ਬੀਬੀ ਦੇਣ ਚੱਲੀ ਗਈ, ਵੇਖੋ ਤਿੰਨ ਦਿਨਾਂ ਦੇ ਭੁੱਖੇ ਨੇ, ਤਿੰਨ ਹੀ ਪ੍ਰਸ਼ਾਦੇ ਨੇ, ਇਹੀ ਬੜਾ ਵੱਡਾ ਦਾਨ ਸੀ ਇੱਕ ਦੇ ਦੇਣਾ, ਇੱਕ ਪ੍ਰਸ਼ਾਦਾ ਦੇ ਦੇਣਾ। ਇੱਕ ਪ੍ਰਸ਼ਾਦਾ ਜਾ ਕੇ ਉਸ ਰਮਤੇ ਸਾਧੂ ਦੀ ਝੋਲੀ ਪਾਤਾ, ਲਓ ਬਾਬਾ ਜੀ ਛਕ। ਉੱਥੇ ਬਹਿ ਕੇ ਛਕਣ ਲੱਗ ਪਿਆ। ਹੁਣ ਇੱਕ ਇੱਕ ਪ੍ਰਸ਼ਾਦਾ ਦੋਵਾਂ ਦੇ ਹੱਥਾਂ ਤੇ ਆ, ਲੱਗੇ ਹੀ ਸੀ ਛਕਣ ਤੇ ਬਾਹਰੋਂ ਆਵਾਜ਼ ਫੇਰ ਆ ਗਈ, ਅਜੇ ਭੁੱਖ ਨਹੀਂ ਮਿਟੀ। ਭਗਵਾਨ ਨੇ ਫਿਰ ਆਵਾਜ਼ ਦੇ ਰਿਹਾ, ਫਕੀਰ ਜਾ ਇੱਦਾਂ ਕਰ, ਫਿਰ ਆਪਾਂ ਇੱਕ ਨਾਲ ਹੀ ਗੁਜ਼ਾਰਾ ਕਰ ਲਾਂਗੇ, ਅੱਧਾ ਅੱਧਾ ਛਕ ਲਾਂਗੇ, ਉਹ ਰੱਜ ਜਾਇਆ ਚੰਗੀ ਤਰ੍ਹਾਂ, ਜਾ ਵੀ ਦੇ। ਉਹ ਦੂਜਾ ਪ੍ਰਸ਼ਾਦਾ ਵੀ ਦੇਣ ਚਲੇ ਗਈ। ਭਾਈ ਲੈਣਾ ਜੀ ਬਾਹਰ ਖਲੋਤੇ ਹੈਰਾਨ ਹੋ ਰਹੇ, ਅਜੇ ਇੱਕ ਪ੍ਰਸ਼ਾਦਾ ਅੱਧਾ ਅੱਧਾ ਕੀਤਾ ਤੇ ਛਕਣ ਲੱਗੇ, ਬਾਹਰੋਂ ਫਿਰ ਆਵਾਜ਼ ਆ ਗਈ, ਮੈਂ ਪ੍ਰਸ਼ਾਦਾ ਛਕਣਾ ਹੈ, ਅਜੇ ਭੁੱਖ ਨਹੀਂ ਮਿੱਟੀ, ਸਾਡੇ ਅਰਗਾ ਹੁੰਦਾ ਹੋ ਸਕਦਾ ਡਾਂਗ ਲੈ ਕੇ ਮਗਰ ਪੈ ਜਾਂਦਾ, ਵੀ ਰਜਾਈਏ ਹੁਣ ਤੈਨੂੰ ਬਾਬਾ, ਤੂੰ ਜਾਂਦਾ ਹੀ ਨਹੀਂ। ਅੱਜ ਕੱਲ ਦਾ ਹਾਲ ਤੇ ਇੱਦਾਂ ਦਾ ਹੀ ਆ, ਅੱਜ ਛਕਾਣਾ ਕੀ ਆ। ਉਦਾਂ ਹੀ ਕਹਿਣਗੇ ਬਾਬਿਆਂ ਨੂੰ ਬੜੀਆਂ ਮੌਜਾਂ ਨੇ, ਬੜਾ ਬੜਾ ਸੁੱਖ ਆ, ਚਿੱਟੇ ਚੋਲੇ ਪਾਣ ਨੂੰ ਬਦਾਮ ਖਾਣ ਨੂੰ। ਤੇ ਕਹਿੰਦੇ ਉਹ ਨੇ ਜਿਨ੍ਹਾਂ ਨੇ ਕਦੇ ਦਿੱਤੇ ਨਹੀਂ ਹੁੰਦੇ, ਕਹਿੰਦੇ ਉਹ ਨੇ ਜਿਹੜੇ ਕੁਝ ਸੇਵਾ ਕਰਨ ਵਾਲੇ ਨੇ, ਉਹ ਥੋੜਾ ਏਦਾਂ ਬੋਲਦੇ ਆ, ਉਹ ਕਹਿੰਦੇ ਹੀ ਨਹੀਂ। ਤੇ ਇਹ ਉਹ ਲੋਕ ਹੁੰਦੇ ਨੇ ਜਿਹੜੇ ਕਦੇ ਇੱਕ ਪੰਜੀ ਦੀ ਸੇਵਾ ਨਹੀਂ ਕਰਦੇ, ਕਦੇ ਵੀ ਕਿਤੇ ਨਹੀਂ ਕਰਨਗੇ। ਜਿਹੜੇ ਸੇਵਾ ਕਰਨ ਵਾਲੇ ਨੇ ਉਹ ਥੋੜਾ ਏਦਾਂ ਕਹਿਣਗੇ, ਨਾਸਤਕ ਵਿਰਤੀ ਦੇ ਲੋਕ। ਤੇ ਮੈਂ ਬੜੀਆਂ ਸਟੇਜਾਂ ਤੇ ਅਰਜ ਕਰਨਾ ਹੁੰਦਾ, ਵੇਖਿਆ ਕਰੋ ਖੰਬਾ ਚ ਜਾ ਕੇ, ਤੁਹਾਡੀਆਂ ਪਲੇਟਾਂ ਭਰੀਆਂ ਭਰਾਈਆਂ ਹੀ ਰਹਿ ਜਾਂਦੀਆਂ ਨੇ, ਨਾ ਹੀ ਬਦਨਾਮ ਆ। ਆਖੋ ਸਤਨਾਮ, ਇਹ ਨਾ ਹੀ ਬਦਨਾਮ ਆ। ਤੁਸੀਂ ਵੇਖਿਓ ਕਦੇ, ਬੜੇ ਘਰਾਂ ਚ ਸੱਦਦੇ ਹੋ, ਮੇਰੇ ਨਾਲ 25-30 ਸਿੰਘ ਹੁੰਦੇ ਆ, ਤੇ 25-30 ਸਿੰਘ 30 ਬਦਾਮ ਵੀ ਨਹੀਂ ਖਾਂਦੇ, 25 ਵੀ ਨਹੀਂ, ਇੱਕ ਇੱਕ ਵੀ ਨਹੀਂ ਚੁੱਕਦੇ, ਉਵੇਂ ਹੀ ਪਈਆਂ ਨਹੀਂ ਤੁਹਾਡੀਆਂ ਥਾਲੀਆਂ। ਪਰ ਉਦਾਂ ਹੀ ਕਹਿਣਗੇ ਕਿ ਜੀ ਮੌਜਾਂ ਬੜੀਆਂ। ਸੰਗਤ ਜੀ ਨਾਲ ਰਹੀਏ, ਵੇਖੀਏ ਫਿਰ ਪਤਾ ਲੱਗਦਾ। ਉਦਾਂ ਕਹਿਣਾ ਹੀ ਸੌਖਾ ਹੁੰਦਾ, ਦੂਰੋਂ ਦੂਰੋਂ ਸਭ ਕੁਝ ਸੌਖਾ ਲੱਗਦਾ, ਇਹ ਸੌਖਾ ਨਹੀਂ। ਇਸ ਰਾਹ ਤੇ ਤੁਰਨਾ ਬੜਾ ਔਖਾ ਹੈ। ਲੋਕ ਆਖਦੇ ਨੇ ਨਾਮ ਜਪਣਾ ਤੇ ਸੌਖਾ ਹੀ ਹੈ, ਪਰ ਇਹ ਦੁਨੀਆ ਆਖਦੀ ਹੈ। ਮਹਾਰਾਜ ਆਂਦੇ ਨੇ ਅੱਖਾਂ ਜੀਵਾਂ ਵਿਸਰੈ, ਅੱਖਾਂ ਜੀਵਾਂ ਵਿਸਰੈ ਮਹਾਰਾਜ, ਆਖਣ ਔਖਾ ਸਾਚਾ ਨਾਉ। ਕਹਿੰਦੇ ਸਭ ਨਾਲੋਂ ਜੇ ਦੁਨੀਆ ਵਿੱਚ ਔਖਾ ਕੰਮ ਹੈ, ਉਹ ਇਹ ਰੱਬ ਦਾ ਨਾਮ ਜਪਣਾ, ਸਭ ਨਾਲੋਂ ਔਖਾ। ਐਡੇ ਐਡੇ ਵੱਡੇ ਸਮਾਗਮ ਕਰਨੇ ਹੀ ਨਾ ਪੈਣ ਜੇ ਸਾਰੇ ਜਪਦੇ ਹੋਣ, ਕਾਹਦੇ ਵਾਸਤੇ ਇੰਨੇ ਗੁਰਦੁਆਰੇ ਬਣੇ ਨੇ, ਕਾਹਦੇ ਵਾਸਤੇ ਕਰੋੜਾਂ ਰੁਪਇਆ ਖਰਚਿਆ ਜਾਂਦਾ ਵੀ ਜਪੀਏ ਔਖਾ ਹੈ। ਅਸੀਂ ਜਪਦੇ ਨਹੀਂ ਤਾਂ ਹੀ ਔਖਾ ਹੀ ਹੈ। 5 ਮਿੰਟ ਨਹੀਂ ਬੈਠ ਹੁੰਦਾ ਸਾਡੇ ਤੋਂ, 10 ਮਿੰਟ ਨਹੀਂ ਬੈਠ ਹੁੰਦਾ। ਪਰ ਸਤਸੰਗ ਜੀ ਔਖਾ ਕੰਮ ਜਿਹੜਾ ਕਰੇ, ਔਖਾ ਕੰਮ ਜਿਹੜਾ ਕਰਦਾ, ਉਹਦਾ ਨਾਮ ਹੀ ਫਿਰ ਓਨਾ ਹੀ ਹੁੰਦਾ। ਜਿਹੜਾ ਸੌਖਾ ਕੰਮ ਕਰਦਾ ਉਹਦੀ ਤਨਖਾਹ ਘੱਟ ਹੈ, ਜਿਹਦਾ ਜ਼ਿਆਦਾ ਕਰੜਾ ਕੰਮ ਹੈ, ਔਖਾ ਕੰਮ ਹੈ, ਉਹਦੀ ਤਨਖਾਹ ਵੀ ਜ਼ਿਆਦਾ ਹੁੰਦੀ ਹੈ। ਔਖਾ ਕੰਮ ਹੈ, ਉੱਥੇ ਮਕਰਾਣੇ ਵੱਡੀਆਂ ਵੱਡੀਆਂ ਸੁਰੰਗ ਬਣੀਆਂ ਹੋਈਆਂ ਨੇ, ਤੇ ਉਹ ਥੱਲੜੇ ਪਾਸਿਓ ਜਦੋਂ ਪੱਥਰ ਕੱਢ ਕੇ ਲਿਆਉਂਦੇ ਨੇ ਨਾ, ਪੱਥਰ ਸੰਗਮਰਮਰ ਜਿਹੜਾ ਲੱਗਦਾ ਹੈ, ਵੱਡੇ ਵੱਡੇ ਖੂਹ ਨੇ, ਥੱਲੇ ਜਾਣਾ ਪੈਂਦਾ ਉਹਨਾਂ ਨੂੰ ਪੱਥਰ ਲਿਆਉਂਦੇ ਨੇ। ਜਿਹੜੇ ਮਜ਼ਦੂਰ ਥੱਲੇ ਉਤਰਦੇ ਨੇ ਨਾ, ਪੱਥਰ ਕੱਟਦੇ ਨੇ ਜਾ ਕੇ, ਉਹਨਾਂ ਦੀ 80-80 ਹਜ਼ਾਰ ਰੁਪਏ ਤਨਖਾਹ ਹੈ। ਜਿਹੜੇ ਬਾਹਰੋਂ ਫੜਦੇ ਨੇ, ਉਹਨਾਂ ਦਾ ਮਹੀਨੇ ਦਾ 800 ਨਾਲ ਵੀ ਸਰ ਜਾਂਦਾ ਹੈ 807। ਔਖਾ ਕੰਮ ਕਰਨ ਵਾਲੇ ਨੂੰ ਪੈਸਾ ਵੀ ਜ਼ਿਆਦਾ ਮਿਲਦਾ, ਔਖਾ ਜਿਹੜਾ ਕੰਮ ਕਰੇ ਸਤਿਗੁਰ ਦੀ ਨਜ਼ਰਾਂ ਵਿੱਚ ਬਖਸ਼ਿਸ਼ ਵੀ ਉਸੇ ਤੇ ਜ਼ਿਆਦਾ ਹੁੰਦੀ ਹੈ। ਸੌਖਾ ਕੰਮ ਹੁਣ ਇੱਥੇ ਵੇਖੋ ਵੱਡੇ ਵੱਡੇ, ਇੱਥੇ ਮੈਂ ਵੇਖਣਾ, ਮੈਂ ਬਾਹਰ ਜਾਣਾ ਜਦੋਂ, ਅੱਜ ਵੀ ਦਿਨੇ ਵੀ ਮੈਂ ਕਈਆਂ ਭੈਣਾਂ ਨੂੰ ਵੀ ਵੀਰਾਂ ਨੂੰ ਵੀ ਅੰਦਰ ਰਿਹਾ, ਸਾਰੇ ਗੇੜਾ ਦਿੱਤਾ, ਸਾਰੇ ਮਿਲ ਵੀ ਲਏ, ਕਈ ਫਿਰ ਵੀ ਮੇਰੇ ਪਿੱਛੇ ਪਿੱਛੇ, ਮੈਂ ਘੰਟੇ ਬਾਅਦ ਫਿਰ ਆਇਆ ਫਿਰ ਮੇਰੇ ਪਿੱਛੇ ਪਿੱਛੇ, ਤੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਕਹਿ ਰਿਹਾ ਸਾਂ ਕਿ ਭੈਣੋ ਜੇ ਆਏ ਹੋ ਤੇ ਫਿਰ ਸੇਵਾ ਵੀ ਕਰੋ, ਭਾਂਡੇ ਵੀ ਮਾਂਜੋ, ਲੰਗਰ ਵੀ ਪਕਾਓ, ਜੇ ਆਏ ਆ ਤੇ ਸਮਾਂ ਸਫਲ ਕਰੀਏ। ਪਰ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਕਹਿਣਗੇ ਜੇ ਰੋਟੀਆਂ ਪਕਾਉਣੀਆਂ ਤੇ ਫਿਰ ਘਰੇ ਹੀ ਠੀਕ ਸੀ, ਘਰ ਵੀ ਤੇ ਕਰਦੇ ਹੀ ਸਾਂ ਕੰਮ, ਜੇ 8 ਦਿਨ ਵਿਹਲੇ ਮਿਲੇ ਨੇ ਤੇ ਹੁਣ ਮੌਜਾਂ ਲਓ, ਪੱਕੀਆਂ ਪਕਾਈਆਂ ਖਾਈਏ। ਬਹੁਤ ਸਾਰੇ ਲੋਕ ਇਦਾਂ ਦੇ ਨੇ, ਬੜੀ ਵਾਰੀ ਅਰਜ਼ ਕਰੀ ਦੀ ਆ ਕਿ ਬਹੁਤ ਸਾਰੇ ਲੋਕ ਤੇ ਉਹ ਨੇ ਕਿ ਬੈਠੇ ਹੁੰਦੇ ਨੇ ਪੰਗਤ ਵਿੱਚ, ਥਾਲ ਆ ਜਾਂਦਾ ਅੱਗੇ, ਬਰਤਨ ਆ ਗਏ, ਪ੍ਰਸ਼ਾਦਾ ਵਰਤ ਗਿਆ, ਨਾਲੇ ਪ੍ਰਸ਼ਾਦਾ ਛਕੀ ਜਾਣਗੇ, ਨਾਲੇ ਅਰਦਾਸ ਕਰੀ ਜਾਣਗੇ, ਐ ਸੱਚੇ ਪਾਤਸ਼ਾਹ ਐ ਵਾਹਿਗੁਰੂ ਮਿਹਰ ਕਰ ਦਿਓ ਕਿਹਦੇ ਤੇ, ਅੱਜ ਜਿਹੜਾ ਮੇਰੇ ਨਾਲ ਬੈਠਾ, ਕਾਹਦੀ, ਮੇਰੇ ਵਾਲੇ ਭਾਂਡੇ ਵੀ ਲੈ ਜੇ ਚੁੱਕ ਕੇ, ਮੈਨੂੰ ਆਪਣੇ ਬਰਤਨ ਨਾ ਚੁੱਕਣੇ ਪੈਣ। ਸਾਡਾ ਹਾਲ ਤੇ ਇਦਾਂ ਦਾ ਕਿ ਅਸੀਂ ਆਪਣੇ ਜੂਠੇ ਭਾਂਡੇ ਮਾਂਜਣ ਨੂੰ ਵੀ ਤਿਆਰ ਨਹੀਂ, ਅਸੀਂ ਕਿਸੇ ਦੇ ਭਾਂਡੇ ਕੀ ਮਾਂਜਣੇ। ਪਰ ਜਿੰਨੀ ਕੋਈ ਕਰੜੀ ਘਾਲਣਾ ਘਾਲਦਾ ਓਨੀ ਹੀ ਬਖਸ਼ਿਸ਼ ਵਧੇਰੇ ਹੁੰਦੀ ਹੈ, ਓਨੀ ਗੁਰੂ ਕੀ ਬਖਸ਼ਿਸ਼। ਜਿਵੇਂ ਬਾਬਾ ਆਪ ਜੀ ਸੁਣਦੇ ਸੋ ਨਾ ਮਹਾਂਪੁਰਸ਼ਾਂ ਤੋਂ ਕਿ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਸਨ ਨਾ, ਜਿਹੜੇ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਕੋਲ ਸੇਵਾ ਕਰਦੇ ਸਨ, ਤੁਰਦੇ ਹੁੰਦੇ ਸੀ ਤੇ ਉਹਨਾਂ ਦੀਆਂ ਲੱਤਾਂ ਭਿੜਦੀਆਂ ਸੀ ਆਪਸ, ਇੰਨੀ ਕਮਜ਼ੋਰੀ ਆ ਗਈ। ਚੰਗੇ ਘਰ ਦੇ ਸੀ, ਚੰਗਾ ਪਰਿਵਾਰ ਸੀ, ਜ਼ਿਮੀਂਦਾਰਾਂ ਦਾ ਬੜੀ ਕਮਾਈ ਸੀ, ਮੈਟ੍ਰਿਕ ਤੱਕ ਪੜ੍ਹੇ ਪਟਿਆਲੇ, ਸੰਗਤ ਜੀ ਹੁਸ਼ਿਆਰ ਸਨ ਪੜ੍ਹਾਈ ਵਿੱਚ। ਪਰ ਜਦੋਂ ਮਹਾਂਪੁਰਸ਼ਾਂ ਕੋਲ ਗਏ, ਐਸੀ ਲਗਨ ਲੱਗੀ ਮੁੜ ਕੇ ਛੱਡ ਨਹੀਂ ਸਕੇ। ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਫਿਰ ਉੱਥੇ ਹੀ ਰਹਿ ਗਏ ਪੱਕੇ, ਉੱਥੇ ਰਹਿ ਕੇ ਹੀ ਸੇਵਾ ਕੀਤੀ, ਮੁੜ ਕੇ ਨਹੀਂ ਛੱਡ ਸਕੇ। ਤੇ ਸਤਸੰਗ ਤੇ ਇਸੇ ਤਰ੍ਹਾਂ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਸ਼, ਉਹਨਾਂ ਨੇ ਵੀ ਬੜੀ ਗੁਰੂ ਘਰ ਦੀ ਸੇਵਾ ਕੀਤੀ। ਹੁਣ ਅਗਲਾ ਕਹਿ ਦਿੰਦਾ ਵੀ ਵੇਖੋ ਜੀ ਸੰਤ ਬਾਬਾ ਸੁਖਦੇਵ ਸਿੰਘ ਜੀ ਦਾ ਕਿੱਡਾ ਨਾਂ ਲੈ ਰਹੇ ਨੇ। ਬਾਬਾ ਸ਼ੰਕਰਪੁਰ ਵਾਲਿਆਂ ਨੇ, ਬਾਬਾ ਜੀ ਨੇ 3-4 ਵਾਰੀ ਉਹਨਾਂ ਦਾ ਨਾਂ ਲਿਆ 15 ਮਿੰਟਾਂ ਚ, ਤੇ ਹੁਣ ਕਈ ਆਖ ਦੇਣਗੇ ਵੀ ਉਹਨਾਂ ਦਾ 3 ਵਾਰੀ ਨਾਂ ਲੈ ਦਿੱਤਾ, ਪਰ ਐਵੇਂ ਥੋੜਾ ਨਾਂ ਹੁੰਦਾ। 26 ਸਾਲ ਲੰਗਰ ਦੇ ਭਾਂਡੇ ਮਾਂਜੇ ਨੇ, ਆਖੋ ਸਤਨਾਮ, ਅਸੀਂ 26 ਮਿੰਟ ਨਹੀਂ ਮਾਂਜ ਸਕਦੇ, ਕਹਿਣਾ ਹੀ ਸੌਖਾ। 26 ਸਾਲ ਕੋਈ ਥੋੜੇ ਜਿਹੇ ਨਹੀਂ ਹੁੰਦੇ ਪਿਆਰਿਓ, ਇੱਥੇ ਦਬਲਾਨ ਸਾਡੇ ਨੇੜੇ ਹੀ ਹੈ, ਉੱਥੇ 26 ਸਾਲ ਉਹਨਾਂ ਨੇ ਭਾਂਡੇ ਗੁਰੂ ਘਰ ਦੇ ਮਾਂਜੇ ਨੇ, ਤਾਂ ਜਾ ਕੇ ਏਡੇ ਤਖ਼ਤ ਤੇ ਬਹਿੰਦੇ ਸੀ, ਕਰੋੜਾਂ ਲੱਖਾਂ ਸੰਗਤਾਂ ਉਹਨਾਂ ਦੇ ਚਰਨਾਂ ਚ ਆ ਕੇ ਝੁਕਦੀਆਂ ਸੀ। ਐਵੇਂ ਹੀ ਥੋੜਾ ਪਿਆਰਿਓ, ਜਿਹੜਾ ਗੁਰੂ ਦੇ ਦਰ ਤੇ ਇੰਨੀ ਸੇਵਾ ਕਰੇਗਾ, ਫਿਰ ਉਹਦਾ ਮਾਨ ਕਿਉਂ ਨਹੀਂ ਹੋਏਗਾ, ਉਹਦਾ ਸਤਿਕਾਰ ਕਿਉਂ ਨਹੀਂ ਹੋਏਗਾ। ਜਿਹੜਾ ਅੱਗੇ ਲੱਗਦਾ ਉਪਰਾਲਾ ਕਰਦਾ, ਹੁਣ ਪਿੰਡਾਂ 'ਚ ਵੇਖੋ, ਇੱਕ ਤੇ ਉਹਨੇ ਜਿਨ੍ਹਾਂ ਨੇ ਸਿਰਫ ਆ ਕੇ ਮੱਥਾ ਟੇਕਣਾ ਤੇ ਵਾਪਸ, ਜਾਂ ਬਹਿਣਾ 2 ਘੰਟੇ ਸੁਣਨਾ, ਇੱਕ ਉਹਨੇ ਜਿਹੜੇ 2 ਮਹੀਨਿਆਂ ਤੋਂ ਲੱਗੇ ਨੇ ਅਗਰਾਹੀ ਕਰਨ, ਘਰ ਘਰ ਜਾਣਗੇ, ਪਰਚੀਆਂ ਕੱਟਣਗੇ, ਅਗਰਾਹੀਆਂ ਕਰਨਗੇ, ਫਿਰਦੇ ਰਹਿਣਗੇ, ਫਿਰ ਦੀਵਾਨਾਂ ਦਾ ਟਾਈਮ ਲੈਣਗੇ, 15-20 ਗੇੜੇ ਇੱਥੇ ਮਾਰਨਗੇ, 2-2 ਸਾਲ ਉਹਨਾਂ ਨੂੰ ਗੇੜੇ ਮਾਰਦਿਆਂ ਨੂੰ ਲੰਘ ਜਾਂਦੇ ਨੇ, 2-2 ਸਾਲ ਗੇੜੇ ਮਾਰ ਕੇ ਟਾਈਮ ਲੈਣਗੇ, ਫਿਰ ਉਹ ਕਿੰਨਾ ਖਰਚਾ ਕਰਨਗੇ, ਦਿਨ ਰਾਤ ਇੱਕ ਕਰਕੇ ਉਹਨਾਂ ਨੂੰ ਫਿਕਰ, ਕਈਆਂ ਨੇ ਆਉਣਾ ਹੈ, ਮਾਇਆ ਰੱਖਣੀ ਹੈ, ਪੰਡਾਲ 'ਚ ਬਹਿਣਾ, ਆਨੰਦ ਲੈਣਾ, ਨਾਲੇ ਗੱਲਾਂ ਕਰਨੀਆਂ ਨੇ। ਲੈ ਇਹ ਕੋਈ ਪ੍ਰਬੰਧ ਕੀਤਾ, ਥੱਲੇ ਪੋਲਾ ਥਾਂ ਚਾਹੀਦਾ ਸੀ ਥੋੜਾ ਜਿਹਾ, ਇਹ ਤੇ ਕਰੜਾ ਹੈ। ਆ ਵੇਖੋ ਜੀ ਇੱਥੇ ਘਾਟ ਆ, ਲੰਗਰ ਦੀ ਦਾਲ 'ਚ ਲੂਣ ਜ਼ਿਆਦਾ ਪਾਤਾ, ਇੱਥੇ ਮਿਰਚਾਂ ਘੱਟ ਨੇ, ਇੱਦਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਨੇ। ਪਰ ਇੱਕ ਉਹ ਨੇ ਜਿਨ੍ਹਾਂ ਨੇ 2 ਸਾਲ ਤੋਂ ਕਮਰ ਕੱਸਾ ਕੀਤਾ ਵੀ ਅਸੀਂ ਸਮਾਗਮ ਕਰਾਉਣਾ, ਅਸੀਂ ਅੰਮ੍ਰਿਤ ਛਕਾਉਣਾ। ਫਿਰ ਗੁਰਮੁਖੋ ਜਦੋਂ 2 ਸਾਲ ਲੱਗੇਗਾ, ਕੋਈ 2 ਮਹੀਨੇ ਘਰ ਘਰ ਮੰਗਤਾ ਬਣ ਕੇ ਅਗਰਾਹੀ ਕਰੇਗਾ, ਫਿਰ ਸਟੇਜ ਤੇ ਸਿਰ ਪਾਓ ਦੇਣ ਵੇਲੇ ਉਹਨਾਂ ਦਾ ਨਾਂ ਤੇ ਬੋਲਿਆ ਹੀ ਜਾਏਗਾ।
ਉਹਨਾਂ ਦਾ ਸਤਿਕਾਰ ਤੇ ਹੋਏਗਾ ਹੀ ਕਿ ਆਓ ਜੀ ਸਤਿਕਾਰ ਕਰੀਏ ਆਏ ਹੋਏ ਸੱਜਣਾਂ ਦਾ, ਮਹਾਂਪੁਰਸ਼ਾਂ ਦਾ, ਰਾਗੀਆਂ ਦਾ, ਢਾਡੀਆਂ ਦਾ। ਉਹ ਫਿਰ ਸਟੇਜ ਤੇ ਆਉਣਗੇ, ਉਹਨਾਂ ਦੀ ਫੋਟੋ ਵੀ ਪ੍ਰੈਸ 'ਚ ਆਏਗੀ, ਪੇਪਰਾਂ 'ਚ ਵੀ ਲੱਗੇਗੀ, ਉਹਨਾਂ ਦਾ ਸਤਿਕਾਰ ਵੀ ਹੋਏਗਾ। ਫਿਰ ਹੋਵੇ ਵੀ ਕਿਉਂ ਨਾ, ਉਹਨਾਂ ਨੇ ਸੇਵਾ ਕੀਤੀ ਹੈ, ਉਹਨਾਂ ਨੂੰ ਮਾਣ ਮਿਲਦਾ। ਪਰ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਕਰਨਾ ਧਰਨਾ ਕੁਛ ਨਹੀਂ ਹੁੰਦਾ, ਬਸ ਨਿੰਦਿਆ ਤੇ ਜ਼ੋਰ ਆ, ਵਿਰੋਧਤਾ ਤੇ ਲੱਕ ਬੰਨਿਆ ਹੁੰਦਾ ਵੀ ਬਸ ਚੰਗਾ ਕੰਮ ਹੁੰਦਿਆਂ ਵੇਖ ਕੇ ਆਪ ਕਰਨਾ ਨਹੀਂ, ਦੂਸਰੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਨੇ। ਪਰ ਜਿਨ੍ਹਾਂ ਉੱਤੇ ਗੁਰੂ ਕੀ ਬਖਸ਼ਿਸ਼ ਹੋਵੇ, ਰਹਿਮਤ ਹੋਵੇ, ਉਹ ਸਤਿਕਾਰ ਕਰਦੇ ਨੇ, ਉਹ ਸਮਝਦੇ ਨੇ ਇਸ ਗੱਲ ਨੂੰ ਕਿ ਮਨਾ ਜੇ ਮੈਂ ਉੱਥੋਂ ਤੱਕ ਨਹੀਂ ਜਾਣ ਜੋਗਾ ਫਿਰ ਮੈਂ ਮਾੜਾ ਤੇ ਨਾ ਕਵਾਂ, ਜੇ ਮੈਂ ਨਹੀਂ ਕਰ ਸਕਦਾ, ਮੇਰੇ ਵਿੱਥ ਤੋਂ ਬਾਹਰ ਹੈ ਕੰਮ, ਮੈਂ 26-26 ਸਾਲ ਨਹੀਂ ਲਾ ਸਕਦਾ। 60 ਸਾਲ ਦੀ ਉਮਰ ਵਿੱਚ ਮਹਾਂਪੁਰਸ਼ ਸੱਚਖੰਡ ਚਲੇ ਗਏ, 26 ਸਾਲ ਉਹਨਾਂ ਨੇ ਸੇਵਾ ਕਰਨ ਤੇ ਲਾ ਦਿੱਤੇ। ਫਿਰ ਸਤ ਸੰਗਤ ਦੀ ਚੜ੍ਹਦੀ ਜਵਾਨੀ ਵਿੱਚ ਉਹਨਾਂ ਨੇ ਡਟ ਕੇ ਸੇਵਾ ਕੀਤੀ, ਫਿਰ ਸਤਿਕਾਰ ਹੁੰਦਾ। ਸਾਰੀ ਜਵਾਨੀ ਉੱਥੇ ਲਾ ਦੇਣੀ, ਜੋਬਨ ਜਾਂਦੇ ਨਾ ਡਰਾਂ, ਜੇ ਸੋ ਪ੍ਰੀਤ ਨਾ ਜਾਏ ਫਰੀਦਾ, ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਗੱਜ ਕੇ ਪੜਿਆ ਕਰੋ ਧਾਰਨਾ।
ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋ, ਡਰ ਨਹੀਂ ਹੋ ਜਾਂਦੇ ਜੋ ਮੰਨਦਾ। ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋ, ਡਰ ਨਹੀਂ ਹੋ ਜਾਂਦੇ ਜੋ ਮੰਨਦਾ।
ਗੱਜ ਕੇ ਬੋਲੋ ਸਾਰੇ,
ਜਾਂਦੇ ਜੋ ਬਣਦਾ ਮੇਰੀ ਰੱਬ ਨਾਲੋਂ।
ਜਵਾਨੀ ਦੇ ਕਹਿੰਦੇ ਨੇ ਚਾਰ ਦਿਨ ਬੜਾ ਨਸ਼ਾ ਹੁੰਦਾ ਜੋ ਬਣਦਾ, ਪਰ ਕਈਆਂ ਨੇ ਜਵਾਨੀਆਂ ਗੁਰੂ ਕੀ ਸੇਵਾ ਕਰਦੇ ਹੀ ਲੰਘਾ ਦੇਣਾ। ਲੋਕ ਇਸ ਨਸ਼ੇ ਵਿੱਚ ਆ ਕੇ ਕਹਿੰਦੇ ਨਹੀਂ ਇਹ ਚਾਰ ਦਿਨ ਭਾਗਾ ਨਾਲ ਮਿਲੇ, ਪਰ ਕਈਆਂ ਨੇ ਜਵਾਨੀਆਂ ਗੁਰੂ ਕੀ ਸੇਵਾ ਵਿੱਚ ਲਾ ਦਿੱਤੀ। ਫਿਰ ਵਡੇਪੇ ਵਿੱਚ ਕਿਵੇਂ ਨਾ ਸਤਿਕਾਰ ਹੋਵੇ, ਕਿਵੇਂ ਨਾ ਮੱਥੇ ਟੇਕਣ ਉਹਨਾਂ ਨੂੰ।
ਪਿਆਰੇ ਦੀ
ਜਵਾਨੀ ਲੇਖੇ ਲਾ ਦਿਆਂ, ਜੋਬਨ ਜਾਂਦਾ ਜਾਵੇ ਮੇਰੀ ਪ੍ਰੀਤ ਨਾ ਟੁੱਟੇ, ਕਿੰਨੇ ਹੀ ਨੇ ਉਹ
ਜਿਨ੍ਹਾਂ ਨੇ ਜੀਵਨ ਬਰਬਾਦ ਕਰ ਲੈਣੇ, ਸੁੱਕ ਗਏ ਕੁਮਲਾ ਗਏ ਪ੍ਰੀਤ ਤੋਂ ਬਿਨਾਂ, ਪ੍ਰੀਤ ਨਾ ਟੁੱਟੇ ਜੋਬਣ ਜਾਂਦਾ ਜਾਵੇ ਅੱਖ ਸਤਨਾਮ ਪਰਵਾਹ ਕੋਈ ਨੀ। ਲੋਕ ਆਖਦੇ ਨੇ ਜਵਾਨੀਆਂ ਮਾਣੋ, ਸਾਨੂੰ ਲੋੜ ਨਹੀਂ ਕਹਿੰਦੇ, ਅਸੀਂ ਜਵਾਨੀਆਂ ਗੁਰੂ ਕੇ ਲੇਖੇ ਲਾ ਦੇਣੀਆਂ, ਸਾਡੀ ਜਵਾਨੀ ਹੈ ਹੀ ਗੁਰੂ ਵਾਸਤੇ, ਪਤਾ ਹੀ ਨਹੀਂ ਲੱਗਣਾ ਕਦੋਂ ਲੰਘ ਗਈ। ਇਹ ਮਹਾਂਪੁਰਸ਼ਾਂ ਦੀ ਚਾਲੀ ਹੈ। ਇਹ ਸੰਤ ਬਾਬਾ ਕਰਮ ਸਿੰਘ ਜੀ ਨੇ ਕਿਹਾ ਲਾ ਤਾਂ ਸਾਰਾ ਜੀਵਨ ਲੇਖੇ, ਇਸੇ ਕਰਕੇ ਤੇ ਆਜ਼ਾਦਾਂ ਮਨਾਈਆਂ ਜਾਂਦੀਆਂ। ਬਥੇਰੇ ਬਜ਼ੁਰਗ ਉਹਨਾਂ ਦੀਆਂ ਉਮਰਾਂ ਦੇ ਹੋਏ ਤੇ ਚਲੇ ਗਏ, ਕੌਣ ਪੁੱਛਦਾ। ਆਹ ਵੱਡੀਆਂ ਵੱਡੀਆਂ ਬੋਰਡਾਂ ਤੇ ਫੋਟੋਆਂ ਲੱਗੀਆਂ ਵੇਖਦੇ ਹੋ, ਸਤਿਕਾਰ ਤੇ ਹੋਏਗਾ। ਸਾਡੇ ਬੱਚਿਆਂ ਨੇ ਲਾ ਦੇਣੀ ਹੈ ਫੋਟੋ, ਦੋ ਚਾਰ ਸਾਲ ਬਾਅਦ ਕਹਿਣਗੇ ਰੱਖ ਦਿਓ ਪੇਟੀ ਵਿੱਚ, ਕਿੱਥੇ ਸਵੇਰੇ ਹੀ ਮਰਿਆ ਮੱਥੇ ਲੱਗਦਾ ਆਖੋ ਸਤਨਾਮ। ਲਾ ਦਿਓ ਪਰਾਂ, ਨੁਹਾਰ ਵੀ ਭੁੱਲ ਜਾਂਦੀ ਹੈ ਵੀ ਹੈ ਕਿਵੇਂ ਦਾ ਸੀ, ਚੇਤਾ ਹੀ ਭੁੱਲ ਜਾਂਦਾ ਹੈ ਕਿਵੇਂ ਦਾ ਸੀ ਸਾਡਾ ਦਾਦਾ, ਸਾਡਾ ਪੜਦਾਦਾ ਹੈ ਕਿਹੋ ਜਿਹਾ ਸੀ, ਕਈਆਂ ਨੂੰ ਨਾਮ ਹੀ ਨਹੀਂ ਪਤਾ ਵੀ ਕੌਣ ਸੀ, ਭੁੱਲ ਗਏ। ਸੰਗਤ ਜੀ ਉਹਨਾਂ ਦਾ ਹੀ ਨਾਂ ਰਹਿੰਦਾ ਜਿਹੜੇ ਨਾਮ ਜਪਦੇ ਨੇ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਨਾਮ ਰਹਿੰਦਾ ਤੇ ਨਾਮ ਜਪਣ ਵਾਲੇ ਜਿਹੜੇ ਸਾਧਨਾ ਕਰਨ ਵਾਲੇ ਨੇ ਉਹਨਾਂ ਦਾ ਨਾਮ ਰਹਿੰਦਾ, ਉਹਨਾਂ ਨੂੰ ਦੁਨੀਆਂ ਯਾਦ ਕਰਦੀ ਰਹਿੰਦੀ ਹੈ। ਸਤਸੰਗ ਜੀ ਜਦੋਂ ਵੇਖਿਆ ਜੀਵਨ ਤੋਂ ਪ੍ਰਭਾਵਿਤ ਹੋਏ, ਦੋ ਪ੍ਰਸ਼ਾਦੇ ਪਹਿਲਾਂ ਦੇ ਦਿੱਤੇ, ਤੀਸਰਾ ਪ੍ਰਸ਼ਾਦਾ ਕਹਿੰਦੇ ਜਾ ਦਿਆ, ਫਕੀਰ ਨੇ ਫਿਰ ਆਵਾਜ਼ ਦੇ ਦਿੱਤੀ ਮੇਰੀ ਅਜੇ ਭੁੱਖ ਨਹੀਂ ਮਿਟੀ। ਸਿਹਾ ਕਹਿਣ ਲੱਗਾ ਭਾਗਵਾਨ ਨੇ ਆਪਾਂ ਇਹ ਸੋਚ ਲਾਂਗੇ ਵੀ ਆਪਾਂ ਨੂੰ ਦਿਹਾੜੀ ਅੱਜ ਵੀ ਨਹੀਂ ਮਿਲੀ, ਭੁੱਖੇ ਰਹਿ ਜਾਂਗੇ ਆਪਾਂ, ਪਰ ਤੂੰ ਇਹ ਪ੍ਰਸ਼ਾਦਾ ਦੇ ਆ, ਦਰ ਤੇ ਆਇਆ ਭੁੱਖਾ ਨਾ ਜਾਏ, ਜੇ ਭੁੱਖਾ ਚਲਿਆ ਗਿਆ ਲਾਜ ਸਾਨੂੰ ਨਹੀਂ ਬਾਬੇ ਨਾਨਕ ਨੂੰ ਲੱਗਣੀ ਵੀ ਬਾਬੇ ਨਾਨਕ ਦੇ ਸਿੱਖਾਂ ਨੇ ਭੁੱਖੇ ਤੋਰ ਦਿੱਤਾ। ਬਾਬੇ ਨਾਨਕ ਦੇ ਸਿੱਖਾਂ ਦੇ ਘਰ ਗਏ ਸਾਂ, ਉੱਥੋਂ ਸਾਨੂੰ ਰਜਵੀਂ ਖੁਰਾਕ ਰੋਟੀ ਵੀ ਨਹੀਂ ਮਿਲੀ, ਪੇਟ ਭਰ ਭੋਜਨ ਵੀ ਨਹੀਂ ਮਿਲਿਆ। ਸਤਿਗੁਰ ਨੂੰ ਲਾਜ ਲੱਗੇਗੀ, ਕੋਈ ਗੱਲ ਨਹੀਂ, ਤੂੰ ਦੇ ਦੇ ਪ੍ਰਸ਼ਾਦਾ, ਤੀਸਰਾ ਵੀ ਪ੍ਰਸ਼ਾਦਾ ਫੜਾ ਦਿੱਤਾ। ਸਤਸੰਗ ਜੀ ਫਕੀਰ ਨੇ ਤਿੰਨ ਰੋਟੀਆਂ ਖਾਧੀਆਂ ਤੇ ਚੱਲਦਾ ਬਣਿਆ ਲੈਣਾ ਜੀ। ਇੰਨੇ ਪ੍ਰਭਾਵਿਤ ਹੋਏ ਜਾ ਕੇ ਸਿੰਹੇ ਦੇ ਪੈਰ ਫੜ ਲਏ, ਕਹਿੰਦੇ ਸਿੰਹੇ ਗੁਰੂ ਕਿਹਾ ਸਿੱਖਾ ਜੇ ਤੂੰ ਇਹੋ ਜਿਹਾ ਤੇ ਤੇਰਾ ਗੁਰੂ ਕਿਹੋ ਜਿਹਾ ਹੋਣਾ। ਆਖੋ ਸਤਨਾਮ ਜੇ ਤੂੰ ਇਹੋ ਜਿਹਾ ਤੇ ਤੇਰਾ ਗੁਰੂ ਕਿਹੋ ਜਿਹਾ ਹੋਏਗਾ। ਮੇਰਾ ਜੀ ਕਰਦਾ ਮੈਂ ਤੇਰੇ ਗੁਰੂ ਦੇ ਦਰਸ਼ਨ ਕਰਾਂ, ਬਣ ਮੇਰਾ ਵਿਚੋਲਾ ਮੈਨੂੰ ਗੁਰੂ ਮਿਲਾ ਦੇ। ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤ ਪਛਾਣਾ। ਵੈਰਾਗ ਪੈਦਾ ਹੋ ਗਿਆ ਔਰ ਅਰਜ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਕਦੋਂ ਦਰਸ਼ਨ ਹੋਣਗੇ। ਜਰੀਆ ਬਣਿਆ ਭਾਈ ਸਿੰਹਾਂ ਲੈਣੇ ਨੇ, ਜਦੋਂ ਬੇਨਤੀ ਕੀਤੀ ਮੈਨੂੰ ਮਿਲਾਓ, ਕਹਿੰਦੇ ਸੱਚੇ ਪਾਤਸ਼ਾਹ ਕਰਤਾਰਪੁਰ ਰਹਿੰਦੇ ਨੇ, ਜਦੋਂ ਮਰਜ਼ੀ ਦਰਸ਼ਨ ਕਰ ਲਓ ਜਾ ਕੇ। ਲੈਣਾ ਜੀ ਦੇਵੀ ਦੇ ਉਪਾਸ਼ਕ ਸਨ, ਦੇਵੀ ਦੇ ਸਾਲ ਬਾਅਦ ਜਥਾ ਲੈ ਕੇ ਦੇਵੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ। ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਬਣੇ ਬਾਅਦ ਵਿੱਚ ਉਹ ਵੀ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਰਹੇ ਨੇ। ਲੈਣਾ ਜੀ ਨੂੰ ਲਗਨ ਲੱਗੀ ਹੋਈ ਸੀ ਦੇਵੀ ਦੇ ਯਾਤਰਾ ਕਰਕੇ ਆਏ ਤੇ ਪਤਾ ਲੱਗਾ ਕਰਤਾਰਪੁਰ ਨੇੜੇ ਆ, ਨੇੜੇ ਗੁਰੂ ਦਾ ਘਰ ਹੈ, ਕਿਵੇਂ ਛੱਡ ਜਾਈਏ। ਖਿੱਚ ਪੈ ਗਈ, ਕਹਿੰਦੇ ਜਾਣਾ ਹੈ ਮੈਂ ਦਰਸ਼ਨ ਕਰਨੇ ਨੇ, ਸੰਗਤੇ ਚੱਲੀਏ। ਉਹ ਜਿਹੜੇ ਦੇਵੀ ਦੇ ਪਾਸ਼ਕ ਸੀ ਕਹਿੰਦੇ ਅਸੀਂ ਤੇ ਨਹੀਂ ਜਾਣਾ, ਬੜੇ ਥੱਕੇ ਹਾਂ, ਤੂੰ ਜਾਣਾ ਚੱਲਿਆ ਜੇ। ਭਾਈ ਲੈਣਾ ਕਹਿੰਦਾ ਵੀ ਮੈਂ ਤੇ ਦਰਸ਼ਨ ਕਰਕੇ ਆਉਣੇ ਨੇ, ਮੈਂ ਸਿੱਖ ਵੇਖਿਆ ਸੀ, ਵੇਖਣਾ ਗੁਰੂ ਕਿਹੋ ਜਿਹਾ। ਬਸ ਫਿਰ ਭਾਈ ਲੈਣਾ ਜੀ ਕੱਲੇ ਘੋੜੀ ਤੇ ਸਵਾਰ ਨੇ, ਬਾਕੀ ਲੋਕ ਵਾਪਸ ਚਲੇ ਗਏ, ਉਹ ਨਹੀਂ ਦਰਸ਼ਨ ਕਰ ਸਕੇ। ਤੇ ਭਾਈ ਲੈਣਾ ਜੀ ਕੱਲੇ ਹੀ ਆ ਗਏ ਤੇ ਅਰਦਾਸਾਂ ਕਰਦੇ ਨੇ ਮਹਾਰਾਜ ਕਿਰਪਾ ਕਰੋ ਦਰਸ਼ਨ ਕਰਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਆਮ ਜੇ ਜ਼ਿਮੀਂਦਾਰ ਵਾਲਾ ਭੇਸ ਸੀ ਪਹਿਰਾਵਾ ਸੀ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲੋ ਤਾਰਾ ਜਦੋਂ ਰਹੇ ਨੇ ਉਦਾਸੀਆਂ ਕਰਦੇ ਉਦੋਂ ਤੇ ਕੱਪੜੇ ਭਗਵੇਂ ਪਾ ਕੇ ਰੱਖੇ ਮਹਾਰਾਜ ਨੇ ਉਹ ਗੇਰੂਏ ਰੰਗ ਦੇ ਵਸਤਰ ਉਹ ਕਿਉਂ ਕਿਉਂਕਿ ਮੈਲਾ ਨਹੀਂ ਸੀ ਹੁੰਦਾ ਉਹ ਕੱਪੜਾ ਕਈ ਕਈ ਦਿਨ ਮੈਲਾ ਨਹੀਂ ਸੀ ਹੁੰਦਾ ਇਸ ਕਰਕੇ ਉਹ ਕੱਪੜੇ ਰੱਖਦੇ ਸੀ ਵਸਤਰਾਂ ਦਾ ਰੰਗ ਗੇਰੂਏ ਰੰਗ ਦੇ ਵਸਤਰ ਤੇ ਮਹਾਰਾਜ ਨੇ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਬਤਾਰਾ ਕਰਤਾਰਪੁਰ ਆ ਕੇ ਮਹਾਰਾਜ ਨੇ ਸੰਸਾਰੀਆਂ ਵਾਲੇ ਕੱਪੜੇ ਪਾ ਲਏ ਆਮ ਜਿੱਦਾਂ ਲੋਕ ਰਹਿੰਦੇ ਸੀ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਕੱਲੇ ਪੈਦਲ ਅੱਗੋਂ ਲੈਣ ਵਾਸਤੇ ਆ ਗਏ ਘੋੜੀ ਤੇ ਸਵਾਰ ਲੈਣਾ ਜੀ ਕਹਿਣ ਲੱਗੇ ਬਾਬਾ ਮੈਂ ਕਰਤਾਰਪੁਰ ਜਾਣਾ ਹੈ ਦਰਸ਼ਨ ਕਰਨੇ ਨੇ ਗੁਰੂ ਨਾਨਕ ਸਾਹਿਬ ਦੇ ਕਿਹੜੇ ਪਾਸੇ ਪੈਂਦਾ ਜਰਾ ਕੁ ਸਾਨੂੰ ਦੱਸੋ ਉਸ ਵਕਤ ਗੁਰੂ ਨਾਨਕ ਸਾਹਿਬ ਆਪ ਨੇ ਇਹ ਨਹੀਂ ਦੱਸਿਆ ਅਸੀਂ ਹੀ ਹਾਂ ਕਹਿੰਦੇ ਆ ਜਾ ਲੈ ਚੱਲਣਾ ਮੈਂ ਅੱਗੇ ਅੱਗੇ ਆਪ ਲੱਗ ਗਏ ਲੈਣਾ ਜੀ ਪਿੱਛੇ ਪਿੱਛੇ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਸਾਨੂੰ ਤੇ ਨਹੀਂ ਲੱਗਦਾ ਪਤਾ ਪਰ ਕਹਿੰਦੇ ਜਦੋਂ ਸਿੱਖ ਗੁਰੂ ਵੱਲ ਤੁਰਦਾ ਨਾ ਇੱਕ ਕਦਮ ਤੇ ਸਤਿਗੁਰੂ ਕਰੋੜਾਂ ਕਦਮਾਂ ਸਿੱਖ ਵੱਲ ਨੂੰ ਤੁਰ ਪੈਂਦੇ ਨੇ ਸਾਨੂੰ ਤੇ ਪਤਾ ਨਹੀਂ ਲੱਗਦਾ ਗੁਰਦੁਆਰੇ ਤੁਰੋ ਅੱਗੋਂ ਮਹਾਰਾਜ ਲੈਣ ਆ ਜਾਂਦੇ ਮਾੜੀ ਜੀ ਭਾਵਨਾ ਬਣੇ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਹੈ ਬਾਰੰਬਾਰ ਗੁਰ ਹੈ ਕਹਿੰਦੇ ਸਿੱਖ ਇੱਕ ਵਾਰੀ ਸਿਮਰਦਾ ਹੈ ਸਤਿਗੁਰੂ ਬਾਰ ਬਾਰ ਫਿਰ ਉਹਨੂੰ ਯਾਦ ਕਰਦੇ ਰਹਿੰਦੇ ਨੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੈ ਗੁਰ ਸਰਬ ਨਿਦਾਨ ਦਾਨ ਦੇ ਦੇਣਾ ਕੋਈ ਕੌਡੀ ਸ਼ਰਧਾ ਨਾਲ ਮੱਥਾ ਟੇਕ ਕੇ ਮਹਾਰਾਜ ਖਜ਼ਾਨੇ ਭਰ ਦਿੰਦੇ ਨੇ ਉਹਦੇ ਸ਼ਰਧਾ ਹੋਵੇ ਪਰ ਦਿਖਾਵਾ ਨਾ ਹੋਵੇ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਅੱਗੋਂ ਲੈਣ ਵਾਸਤੇ ਆਏ
ਪਿਆਰੇ ਜੀ ਸਿੱਖ ਦਾ ਪ੍ਰੇਮ ਵੇਖ ਪਿਆਰੇ ਜੀ ਸਿੱਖ ਦਾ ਪ੍ਰੇਮ ਵੇਖ
ਕਰ ਛੱਡ ਸਿੰਘਾਸਣ ਹਰ ਜੀ ਆਏ ਕ੍ਰਿਸ਼ਨ ਜੀ ਆਏ ਸੁਦਾਮੇ ਨੂੰ ਲੈਣ ਪਿਆਰ ਵਿੱਚ ਗੁਰੂ ਨਾਨਕ ਸਾਹਿਬ ਅੱਜ ਭਾਵਨਾ ਵੇਖ ਕੇ ਲੈਣੇ ਦੀ ਆਪ ਅੱਗੋਂ ਲੈਣ ਆਏ ਤੇ ਜਦੋਂ ਸੱਚੇ ਪਾਤਸ਼ਾਹ ਦੇ ਅੱਗੇ ਲੱਗੇ ਹੋਏ ਪੈਦਲ ਜਾ ਰਹੇ ਨੇ ਕਰਤਾਰਪੁਰ ਪਹੁੰਚ ਗਏ ਸਥਾਨ ਉੱਤੇ ਕਹਿੰਦੇ ਲੈ ਪੁਰਖਾ ਇੱਥੇ ਬੰਨ ਦੇ ਘੋੜੀ ਉਹ ਹੱਥ ਪੈਰ ਧੋ ਕੇ ਅੰਦਰ ਚਲਿਆ ਜਾਂ ਅੰਦਰ ਬੈਠੇ ਹੋਣਗੇ ਕਰ ਲੈ ਦਰਸ਼ਨ ਜਾ ਕੇ ਘੋੜੀ ਬਾਹਰ ਦਰਖਤ ਨਾਲ ਬੰਨ ਕੇ ਭਾਈ ਲੈਣਾ ਜੀ ਅੰਦਰ ਗਏ ਜਦੋਂ ਸਾਹਮਣੇ ਵੇਖਿਆ ਤੇ ਮਹਾਰਾਜ ਦੂਸਰੇ ਪਾਸੋਂ ਦੀ ਹੋ ਕੇ ਅੱਗੇ ਸਾਹਮਣੇ ਤਖਤ ਸੀ, ਤਖਤ ਉੱਤੇ ਚੌਂਕੜਾ ਮਾਰ ਕੇ ਬਹਿ ਗਿਆ। ਜਾ ਜਦੋਂ ਸਾਹਮਣੇ ਬੈਠਿਆ ਤੱਕਿਆ ਕਿ ਸਿੱਖ ਨੂੰ ਪੁੱਛਿਆ ਉਹ ਕੌਣ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ। ਕਹਿੰਦੇ ਤੇ ਉਹੀ ਨੇ ਜਿਹੜੇ ਮੈਨੂੰ ਅੱਗੇ 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 ਪੈਦਲ ਚੱਲ ਕੇ ਆਏ ਨੇ। ਮੈਂ ਵੀ ਵੇਖਦਾ ਸਾਂ ਵੀ ਅੱਜ ਤੱਕ ਬੰਦੇ ਤੇ ਬੜੇ ਵੇਖੇ ਨੇ, ਇਹੋ ਜਿਹਾ ਦਗ ਦਗ ਕਰਦਾ ਚਿਹਰਾ ਨਹੀਂ ਵੇਖਿਆ ਕਿਸੇ, ਇੰਨੀ ਖਿੱਚ ਨਹੀਂ ਵੇਖੀ ਕਿਸੇ ਚ। ਭਾਈ ਲੈਣਾ ਜੀ ਤੇ ਦੂਰੋਂ ਹੀ ਉੱਚੀ ਉੱਚੀ ਰੋਣ ਲੱਗ ਪਏ, ਸੱਚੇ ਪਾਤਸ਼ਾਹ ਸਤਿਗੁਰ ਦੇ ਚਿਹਰੇ ਵੱਲ ਤੱਕੀ ਜਾ ਰਹੇ। ਮਹਾਰਾਜ ਐਡੀ ਵੱਡੀ ਗਲਤੀ, ਐਡੀ ਵੱਡੀ ਭੁੱਲ, ਆਪ ਜੀ ਪੈਦਲ ਤੇ ਮੈਂ ਘੋੜੀ ਤੇ ਸਵਾਰ ਪਹਿਲੀ ਵਾਰੀ ਆਇਆ, ਪਰ ਇਸ ਗੱਲ ਨੇ ਮਨ ਮੋਹ ਲਿਆ। ਇਹੋ ਜਿਹਾ ਗੁਰੂ ਜਿਹਨੂੰ ਕਰੋੜਾਂ ਦੁਨੀਆ ਮੱਥਾ ਟੇਕਦੀ ਹੈ, ਵੱਡੇ ਵੱਡੇ ਸਿੱਧ ਜਿਹਦੇ ਅੱਗੇ ਝੁਕਦੇ ਆ, ਤੇ ਮੇਰੇ ਅੱਗੇ ਪੈਦਲ ਚੱਲ ਕੇ ਆਏ ਨੇ। ਸੱਚੇ ਪਾਤਸ਼ਾਹ ਦੇ ਦੀਦਾਰ ਕਰ ਰਹੇ ਨੇ ਤੇ ਭਾਈ ਲਹਿਣਾ ਜੀ ਵੈਰਾਗ ਵਿੱਚ ਆ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਨਾਂ ਕੀ? ਕਹਿੰਦੇ ਲੈਣਾ। ਲੈਣਾ? ਕਹਿੰਦੇ ਤੂੰ ਲੈਣਾ ਫਿਰ ਅਸੀਂ ਤੇਰਾ ਦੇਣਾ। ਲੈਣ ਵਾਲੇ ਤੇ ਫਿਰ ਘੋੜੀਆਂ ਤੇ ਚੜ੍ਹ ਕੇ ਆਉਂਦੇ ਨੇ, ਜਿਹਨੇ ਕਿਸੇ ਤੋਂ ਕੁਝ ਲੈਣਾ ਹੋਵੇ ਕਰਜ਼ਾ ਉਹ ਤੇ ਫਿਰ ਘੋੜੀਆਂ ਤੇ ਚੜ੍ਹ ਕੇ ਆਏਗਾ, ਜਿਹਨੇ ਦੇਣਾ ਹੋਵੇ ਕਿਸੇ ਦਾ ਉਹਨੂੰ ਫਿਰ ਨਿਮਰਤਾ ਚ ਹੀ ਰਹਿਣਾ ਪੈਂਦਾ, ਰੋਹਬ ਥੋੜਾ ਮਾਰ ਸਕਦਾ, ਉੱਥੇ ਆਕੜ ਥੋੜਾ। ਤੂੰ ਭਾਈ ਲੈਣਾ ਅਸੀਂ ਤੈਨੂੰ ਦੇਣਾ। ਸੱਚੇ ਪਾਤਸ਼ਾਹ ਦੇ ਬਚਨ ਸੁਣੇ ਮਿੱਠੇ ਮਿੱਠੇ, ਜਿੱਤ ਲਿਆ ਅੱਗੇ ਸਿੱਖ ਨੇ ਜਿੱਤ ਲਿਆ। ਅੱਜ ਗੁਰੂ ਨੇ ਸਾਰੀ ਕਸਰ ਕੱਢ ਦਿੱਤੀ, ਉਹ ਤੇ ਪਹਿਲਾਂ ਹੀ ਪਿਆਰ ਤੇ ਅੰਦਰ ਜਾਗ ਪਿਆ ਸੀ, ਅੰਦਰ ਉਹ ਚੰਗਿਆਰੀ ਚੰਗਿਆਰੀ ਚੰਗਾਰੀ ਤੇ ਹੈ ਸੀ, ਪਰ ਅੱਜ ਬਖਸ਼ਿਸ਼ ਹੋ ਗਈ। ਇਸੇ ਕਰਕੇ ਸਾਨੂੰ ਵੀ ਮਾਰਾ ਦਾ ਹੋਗਾ ਮੈਂ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਨਫ਼ਰਤ ਨਾਲ ਨਹੀਂ, ਪ੍ਰੇਮ ਦੀਆਂ ਪਾ ਲੈ ਡੋਰੀਆਂ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੇਮ ਦੀਆਂ ਪਾ ਲੈ ਡੋਰੀਆਂ। ਪ੍ਰੇਮ ਦੀਆਂ ਕਹੂੰ ਸੁਣ ਲਿਹੋ ਸਭ ਜਨ ਪ੍ਰੇਮ ਕੀਓ।